एक ओंकार सतनाम करता पुरख निरभौ निर्वैर अकाल मूरत आजूनी सै भंग गुर प्रसाद जाप आदि सच जुगादि सच है पी सच नानक होसी पी सच। बावन अखर जोरे आन सक्या ना अखर एक पछान सत का शब्द कबीरा कह पंडित हो सो अन पहला है पंडित लोग ज्ञानवंत को तत् विचार जाके जी जैसी बुद्ध हुई कहो कबीर जानेगा सोई। शब्द गुर पीरा गहर गंभीरा बिन शब्दे जग बौरान शब्द गुरु सुरत तुन चेला शब्द इस तरह व्यापक है संसार दे विच नाम रूप च जिवें बर्फ च पानी व्यापक है पानी कढ लो बर्फ रख लो जिवें गहने चो सोना कढ लो गहना रख लो की बचेगा कपड़े चो सूत कढ लो कपड़ा रख लो की बचेगा। इस तरह नाम रूप संसार जेड़ा है शब्द दे आसरे टिकया होया नाम के तारे खंड ब्रह्मांड ओ केड़ा नाम है उनु अक्षर करके दस्य उनु एक ओंकार करके दस्य ओ शब्द ओहो नाम श्री गुरु नानक साहब महाराज जी सचखंड चो लिंदा सारे लोग जानते ने इस इतिहास नू श्री गुरु नानक साहब महाराज जी वेई नदी च टुब्बी लाई सचखंड च गए उथे गुरबाणी उचारी सोदर उचारिया सोदर दा मतलब अकाल पुरुष दे दर उत्ते बह के उहदे गुण गाए ने प्रभु दी वड्याई कीती है ते प्रभु वल्लों जो कुछ इनाम मिलिया है प्रभु वल्लों जो सिरो पाओ मिलिया है प्रभु वल्लों जेड़ी बख्शिश प्राप्त हुई है सचखंड विच्चों ओ केड़ी बख्शिश मिली है शब्द दी जिथे जोत हलूल कर दी है गुरु की ओदे नाल शब्द भी जांदा है। पहली पातशाही श्री गुरु नानक साहब महाराज जी जोत रूप हर आप गुरु नानक कहायो पाक जो निकारना पमान अभिदान जानो नानक दा लफज हुंदा जिदे अनेकता ना होवे ना अनक जोत रूप प्रभु उन्हें अपना ना नानक अखवाया निराकार तो सकार रूप च हो करके मर्यादा चलान वास्ते शब्द गुरु दे लड़ लान वास्ते ओ शब्द पहले सचखंड चो लियांदा है सोदर नामे बाणी जिहड़ी रह आसा राग च एक सोदर जपजी साहब च सिद्धा नाल उचारी है जेड़ा सोदर रह रास च यह सचखंड च उचारिया उथो जेड़ी बख्शिश प्राप्त हुई है ओ एक ओंकार सतनाम करता पुरख निरभौ निरवैर अकाल मूरत अजूनी सह भंग गुर प्रसाद इथो तक मूल मंत्र है। यह सिख धर्म की नहीं पहला वेद दे विच ओम लफज है ओम दे बहुते अर्थ लोग करते सी विद्वान ईश्वर का वाचक है ब्रह्मा विष्णु शिव करते सी तीन गुण करते सी श्री गुरु नानक साहब महाराज जी ओ सोम नू अद्वैत करके दस्या प्रभु जेड़ा अद्वैत एक के सजाती विजाती स्वगत भेद तो रहत जेड़ी वस्तु होवे ओ एक हुंदी अद्वैतियम ब्रह्म एक मेवा अद्वैतियम ब्रह्म जेड़ा एक के भाई गुरदास जी दस्या है एका एक ओंकार लिख दिखा लिया ऊड़ा ओंकार पास बहा लिया एका जेड़ा हिंसे च लिख दिता अखर च नहीं लिखिया मतलब ओ खंड खंड नहीं हो सकता ओदा ही स्वरूप शब्द है ओ सेके दे नाल जोड़न वाला जेड़ा साधन है ओ नाम है ओ शब्द है ओ शब्द श्री गुरु नानक साहब महाराज जी लिया उन्होंने चौवां कुंटा चो वरताया सत नाम पढ़ मंत्र सुनाया कलयुग बाबे तारिया श्री गुरु अंगद साहब महाराज जी अक्षर बनाए श्री गुरु अमरदास महाराज जी उस नाम नू रसायण दसिया योगी आया नेंदे साडा हिस्सा पाओ लंगर इच साडे कोल रसायण है तुसी महाराज जी ग्रहण करो गुरु अमरदास आंदे ने साडे कोल रसायण है आंदे ने ओ केड़ी रसायण है आंदे ने एक ओंकार सतनाम बादशाह दे राजियां दे लंगर नहीं चलते गुरुआं दे लंगर चलते संतां दे महापुरशां दे लंगर चलते ओ क्यों चलते ने उत्थे नाम दी बरकत उत्थे बाणी दी बरकत उत्थे शब्द दी बरकत श्री गुरु अमरदास महाराज जी ने शब्द नू रसायण दस्या गुरु रामदास महाराज जी बाणी उचारी प्रेमा भगती दी गुरु प्रेम दी श्री गुरु अर्जन साहब महाराज जी शब्द ते सुरत दी संभाल वास्ते शब्द नू ब्रह्म रूप जान करके एदे लड़ लाना चाहते सी सिखां दी कल्याण वास्ते ओ शब्द दी संभाल शब्द नू कठिया करन वास्ते उपराला कीता बड़ा भारी उद्यम कीता जिथे रामसर सरोवर अमृतसर एथे तंबू ला के कनाता तान के बड़ा सुंदर था वेख के प्राचीन एथे तप कीता होया रिखियां मुनिया ने भाई गुरदास जी नू आंदे ने पहला पहली पातशाही दी बाणी जेड़ी ओ दर्ज करनी पर बाणी जेड़ी है ओ समय गुरु अमरदास महाराज दे जेड़े पुत्र सी मोहन ते मोरी मोरी संसारी ग्रिस्ती आदमी सी मोहन जेड़ा अवधूत सी ओदे कोल सारा बाणी दा भंडार सी ओदे कोल पोथियां सी ओ वखरा एक इतिहास है ओना समा नहीं सो शॉर्टकट मैं दसांगा ए गल तां दसनी है भई अज आपां गुरबाणी नू गुरु रूप समझना है ते गुरु जेड़ा है ओदा हिरदा है गुरबाणी गुरु महाराज जी ने ते अपने शरीर नालों भी ज्यादा मान दिता गुरबाणी बाणी दा मतलब हुंदा आवाज जे बाणी दे अखरी अर्थ करिए ते बाणी दा अर्थ बनता आवाज मेरी आवाज मेरा ही रूप है जिदी आवाज होवे ओदा ही रूप हुंदी है गुरु की आवाज गुरु का रूप है ईश्वर की आवाज ईश्वर रूप है सो ए गुरु की आवाज है गुरु का हुक्म है जेड़ा गुरु का शब्द है श्री गुरु अर्जन साहब महाराज जी जेड़े ओ समय माननीक सिख सन बड़े सत्कार वाले सिख सन भाई गुरदास जी बाबा बुढ़ा जी उन्हां नू हुक्म कीता पहला बाणी लियाओ चौं पातशाहियां दी पहली पातशाही श्री गुरु नानक साहब महाराज दी बाणी तो शुरुआत करांगे शब्द जेड़ा ए ब्रह्म रूप है शब्द ही साधन है जिवें गुरु चढ़ाई कर जे फिर नवा गुरु धारण करोगे जे गुरु किसे दा चढ़ाई कर जे देहधारी जिदे तो किसे नाम ग्रहण कीता है ते फिर तुसी नवा गुरु धारण करोगे ना ओदा जेड़ा शब्द है ओही गुरु है शब्द गुरु सुरत तो नचेला गुरु मत च शब्द ही गुरु है ते सुरती चेला जे बन जाए ते ओ शब्द दी जे सुरती शब्द च लीन हो जाए ता चेला है क्यों गुरु ते चेले दा संबंध सिर्फ हुक्म नाल हुंदा। भाई गुरदास जी बाबा बुढ़ा जी गए ते मोहन बड़े महापुरुष अवधूत सन ते कुछ ऊट पटांग भी बोल देंदे सन, मस्त सुभा दे सन, अंदो कुंडी मार के समाधि लाए रखदे सी। क्यों समाधि लांदे सी? समाधि इस गल्लों लांदे सी जदो बार मुख उन्हां दी सुरत हुंदी सी उन्हां नूं बड़ी दर्द हुंदी सी। दर्द क्यों हुंदी सी? दर्द इस गल्लों हुंदी सी जदों गुरु अमरदास महाराज जी गद्दी दित्ती गुरु रामदास नूं ते मोहन नूं आंदे ने नमस्कार करो, मोरी नूं वी आख्या नमस्कार करो, क्यों ए रब्बी दात ए, इहदे कोई रिश्तेदारी दा लिहाज नहीं, ना दे कोई कोल कुटुंबियां दी कोई वाह, ए ते धुरों आई चीज ए ते सेवकां दी चीज। हुण जिन्ना साडा रौला सिख पंथ दे विच इसे गल दा ही रौला है। सानू इस गल ते यकीन नहीं आउंदा पिया भई गुरु घर दे विच सेवक दी ज्यादी कदर है, सेवक दी ज्यादी वडियाई है, सेवक दा ज्यादा सत्कार है या के जथेदारां दा ज्यादा सत्कार है। गुरु घर दे विच तुसी पढ़ के वेख लो सेवकां दा सत्कार है, नीवियां दा सत्कार है। हरिमंदर साहब जाओ नीवे थां ते हेठां उतरी दा पौड़ियां तो गुरु का दर नीवा है, उथे होमे दी कोई वार नहीं। हौ हौ पीच पयो है हों दी ते कंध दे विच, होमे बूझे तां दर सुझे, होमे निकले ते हुकम विच आवे। सो गुरु करे सेवकां दा, जेड़ा सेवक नहीं बनिया वो गुरु किवें बन जाएगा, जेड़ा विद्यार्थी नहीं बनिया वो मास्टर किवें बन जाएगा, जेड़ा पुत्र ही नहीं जमया वो प्यो किवें बन जाएगा। सो जेड़ा सेवक नहीं बनिया वो किवें वो गुरु बन जाएगा। गुरु घर दे विच तां सत्कार सिर्फ सेवकां दा, गुरु अंगद साहब सेवक बन गए ते गुरु बन गए, भाई पारो सेवक बन गए, गुरु अमरदास इन्ने उन्हां ते खुश प्रसन्न होए आंदे ने तुहानूं गद्दी ना दे दईए। आंदा नहीं महाराज जी इन्ना उच्चा मैं नहीं है जी। भाई सालो नूं महाराज जी आंदे ने तेरे च इन्नी शक्ति है, भाई सालो ने मुंडे तो कुड़ी बनाती, कुड़ी तो फिर मुंडा बनाता, प्रभ जी बसे साध की रसना, उन्हां दे वाक करके आंदे तुहाडे वास्ते भी एक सरोवर खटाने आ तुहाडे नां ते तुहाडी वडियाई होवेगी। भाई सालो आंदे ना महाराज सरोवर ते गुरुआं दे हुंदे ने, सिखां दे ते टोभे टाभे हुंदे, इन्नी शक्ति दे मालक हो के भी किन्नी निर्माणता उन्हां दे विच। सो जिस दिन सानू ये यकीन हो जाएगा भी गुरु घर ते सेवकां दा, गुरु घर सारे लोग जानदे ने इस इतिहास नूं सिखां दे नूं, ते एदू पहला जेड़े साडे जथेदार सी उह सेवक सी, सेवकां दा असीं सत्कार करना भुल जांगे ता फिर सारा ही गड़बड़ कम हो जाएगा। केड़ा सी जिन्हों नवाबी मिली? कपूर सिंह। जदों नवाबी मिली सी ते उन्हें हाथ जोड़ के आख्या सी सात संगत जी गुरु खालसा जी जेड़ी मैं सेवा करना ना घोड़िया दी लिद सुटन दी ए सेवा ना मेरे तो लई जा। यही हिसाब पहला डेरिया दा हुंदा सी, जिन्हों महंत बनांदे सी डेरे दा उन्हों एक टोकरी ते एक मांजा देंदे सी भई सात संगत दा सेवादार तू बन के रहो, जेड़ा बाहरों आवे उन्हों पंज अग्गां हुंदियां ने पंजे बजा, नहीं तो तेरे घर नूं लग जाणगियां। पहली ते अग हुंदी आओ भगत दी, अगला किहड़े मूंह बोले, फिर उन्हों भुख दीए, फिर उन्हों त्रे दीए, फिर उन्हों थकेवें दीए, वह सारियां अग्गां बजा ता तेरा वह डेरा घर वसेगा। सो सेवक जेड़ा है एदी ही वड्याई है गुरु घर दे विच। बाबा बुढ़ा जी भाई गुरदास जी सेवक सन, किन्ना उन्हां नूं माण मिलिया। बाबा बुढ़ा जी सेवक सन ते गुरु अर्जन साहब महाराज जी एक बार आख्या तुसी पढ़ाया करो, गुरु हरगोबिंद साहब आंदा ना जी मैनू ते गुरु नानक ने कहा खोतरन वास्ते रखिया सी, मैनू इन्ना ना तुसी वड्याया करो। किन्नी निर्माणता, ਕਿੰਨੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ। ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰੀ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਭਰੇ ਦਰਬਾਰ ਚ ਮੂੰਹ ਭਾਲ ਡਿੱਗ ਪਏ, ਉਨ੍ਹਾਂ ਦਾ ਚਰਨ ਫੜ ਲਿਆ। ਕਿੰਨੀ ਨਿਮਰਤਾ, ਆਂਦੇ ਤੁਸੀਂ ਗੁਰੂ ਪੁੱਤਰ ਸੀ, ਮੇਰਾ ਹੱਕ ਬਣਦਾ ਸੀ ਉੱਠ ਕੇ ਖਲੋ ਜਾ, ਤਾਂ ਕਰਕੇ ਮਤ ਵਜੋਂ ਤੁਸਾਂ ਮੈਨੂੰ ਮਾਰਿਆ। ਕਿੰਨੀ ਨਿਰਮਾਣਤਾ, ਨਾਲੇ ਗੁਰੂ ਸੀ। ਇੱਕ ਵਾਕ ਕਰੋ ਤੇ ਧਰਤੀ ਉਲਟ ਦੇਣ, ਇੰਨੀ ਸ਼ਕਤੀ ਦੇ ਮਾਲਕ ਨੇ। ਪਰ ਨਾ, ਕਿੰਨੀ ਨਿਮਰਤਾ, ਕਿੰਨੀ ਨਿਰਮਾਣਤਾ। ਗੁਰੂ ਘਰ ਤੇ ਸੇਵਕਾਂ ਦਾ, ਗੁਰੂ ਘਰ ਤੇ ਨਿਰਮਾਣ ਜਿਹੜੇ ਨਿਰਮਾਣ ਨੇ ਉਨ੍ਹਾਂ ਵਾਸਤੇ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬਾਬਾ ਸ੍ਰੀ ਚੰਦ ਜੀ ਆਂਦੇ ਨੇ, ਦਾੜੀ ਕਿਉਂ ਵਧਾਈ ਆ ਅਰਜਨਾ, ਇੰਨੀ ਆਂਦੇ ਜੀ ਤੁਹਾਡੇ ਵਰਗੇ ਸੰਤਾਂ ਦੇ ਚਰਨ ਪੂੰਜਣ ਵਾਸਤੇ, ਚਰਨ ਝਾੜਨ ਵਾਸਤੇ, ਚਰਨ ਸਾਫ ਕਰਨ ਵਾਸਤੇ। ਕੇਸਾਂ ਕਾ ਕਰ ਚਵਰ ਟੁਲਾਵਾ, ਗੁਰੂ ਮੈਂ ਕੇਸਾਂ ਦਾ ਚੌਰ ਕਰਾਂ ਤੇਰੇ ਤੇ। ਕਿੰਨੀ ਨਿਰਮਾਣਤਾ। ਸੋ ਜਦੋਂ ਅਸੀਂ ਇਹ ਭੁੱਲ ਹੀ ਗਏ ਆ, ਅਸੀਂ ਤੇ ਸਿੱਧੇ ਡਾਇਰੈਕਟ ਆਨੇ ਆ, ਬਸ ਸਾਨੂੰ ਤੇ ਉਹ ਉੱਚੀ ਕੁਰਸੀ ਮਿਲੇ। ਇਹ ਉੱਚੀ ਕੁਰਸੀ ਉਨਾ ਚਿਰ ਨਹੀਂ ਮਿਲਦੀ, ਇਹ ਉੱਚੀ ਕੁਰਸੀ ਤੇ ਤਾਂ ਮਿਲੇਗੀ ਜਿਸ ਦਿਨ ਅਸੀਂ ਪੈਰਾਂ ਦੀ ਚਰਨਾਂ ਦੀ ਧੂੜ ਹੋ ਜਾਂਗੇ, ਸਾਧ ਸੰਗਤ ਗੁਰੂ ਦੀ ਚਰਨ ਧੂੜ ਹੋ ਜਾਂਗੇ। ਤੇ ਨਹੀਂ ਤੇ ਬਸ ਸਾਰਾ ਹੀ ਕੰਮ ਜਿਵੇਂ ਹੋਇਆ ਤੁਸੀਂ ਵੇਂਦੀ ਉੱਪਰ, ਕੋਈ ਕਿਸੇ ਇੱਕ ਵਾਸਤੇ ਨਹੀਂ, ਸਾਰਿਆਂ ਵਾਸਤੇ ਹੀ ਹੈ। ਗੁਰੂ ਕਾ ਉਪਦੇਸ਼ ਤੇ ਸਭ ਵਾਸਤੇ ਸਾਂਝਾ। ਬਾਬਾ ਮੋਹਨ ਜੀ ਨੇ ਨਮਸਕਾਰ ਨਾ ਕੀਤੀ ਤਾਂ ਉਨ੍ਹਾਂ ਨੂੰ ਪੀੜ ਹੁੰਦੀ ਸੀ, ਦਰਦ ਹੁੰਦੀ ਸੀ। ਗੁਰੂ ਅਮਰਦਾਸ ਆਂਦੇ ਤੁਹਾਡੇ ਅੰਦਰ ਈਰਖਾ ਦੀ ਦਰਦ ਹੈ, ਤੇ ਬੜੀ ਦਰਦ ਹੁੰਦੀ ਸੀ ਉਨ੍ਹਾਂ ਨੂੰ, ਬੜੀ ਪੀੜ ਹੁੰਦੀ ਸੀ। ਸਮਾਧੀ ਲਾਈ ਰੱਖਦੇ ਸੀ, ਸਮਾਧੀ ਤੋਂ ਉਥਾਨ ਹੁੰਦੇ ਸੀ, ਫਿਰ ਦਰਦ ਹੁੰਦੀ, ਕਿਉਂ ਸੁਰਤੀ ਬਾਹਰ ਮੁੱਖ ਆਉਂਦੀ ਸੀ। ਜਿਵੇਂ ਸੁੱਤਿਆ ਪਿਆ ਸਾਨੂੰ ਸਰੀਰ ਭੁੱਲਿਆ ਹੁੰਦਾ, ਭਾਵੇਂ ਕਿਸੇ ਬਿਮਾਰ ਨੂੰ ਵੀ ਨੀਂਦਰ ਆ ਜਾਵੇ ਉਦੋਂ ਸੁਖੀ ਹੋ ਜਾਂਦਾ, ਜਾਗ ਕੇ ਸੁਰਤੀ ਸਾਡੇ ਸਰੀਰ ਚ ਆ ਜਾਂਦੀ। ਸਮਾਧੀ ਚ ਸੁਰਤੀ ਜਿਹੜੀ ਸ਼ਬਦ ਚ ਲੀਨ ਹੁੰਦੀ, ਉਦੋਂ ਨਹੀਂ ਦੁੱਖ ਸੁੱਖ ਮਿਲੂ। ਸੋ ਬਾਬਾ ਮੋਹਨ ਜੀ ਸਮਾਧੀ ਸਥਿਤ ਰਹਿੰਦੇ ਸੀ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਬੜਾ ਯਤਨ ਕੀਤਾ, ਬੜਾ ਜ਼ੋਰ ਲਾਇਆ, ਬੂਹਾ ਖੜਕਾਉਂਦੇ ਰਹੇ, ਤਖਤੇ ਖੜਕਾਉਂਦੇ ਰਹੇ, ਪਰ ਨਾ ਉਨ੍ਹਾਂ ਦੀ ਸਮਾਧੀ ਖੁੱਲੀ, ਆ ਗਏ, ਮਾਣ ਟੁੱਟ ਗਿਆ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਬਦ ਨੂੰ ਲਿਆਉਣ ਵਾਸਤੇ, ਪੋਥੀਆਂ ਲਿਆਉਣ ਵਾਸਤੇ ਅੰਮ੍ਰਿਤਸਰੋਂ ਨੰਗੀ ਪੈਰੀ ਤੁਰੇ, ਪਾਲਕੀ ਲਈ, ਸੰਖ ਲਏ, ਘੜਿਆਲ ਲਏ, ਸੁਗੰਧਤ ਚੀਜ਼ਾਂ ਲਈਆਂ, ਸੰਗਤ ਲਈ ਤੁਰ ਕੇ ਆਏ ਗੋਇੰਦਵਾਲ ਸਾਹਿਬ। ਤੁਰ ਕੇ ਤੇ ਜਿੱਥੇ ਬਾਬਾ ਮੋਹਨ ਜੀ ਸੀ, ਚੁਬਾਰੇ ਤੇ ਗਲੀ ਚ ਬਹਿ ਗਏ, ਤੰਬੂਰੇ ਦੇ ਨਾਲ ਬੜੀ ਮਿੱਠੀ ਧੁਨ ਨਾਲ ਬਾਣੀ ਪੜੀ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਣੀ ਪੜਨ ਤੇ ਜਿਹੜੀਆਂ ਨਦੀਆਂ ਨਾਲੇ ਉਹ ਵੀ ਖਲੋ ਕੇ ਸੁਣਨ ਲੱਗ ਜਾਂਦੇ ਨੇ, ਹਵਾ ਵੀ ਟਿੱਕ ਕੇ ਸੁਣਨ ਲੱਗ ਜਾਂਦੀ ਹੈ, ਸਾਰੀ ਕਾਇਨਾਤ ਸ਼ਾਂਤ ਹੋ ਜਾਂਦੀ ਹੈ। ਕਿਉਂ? ਉਨ੍ਹਾਂ ਦਾ ਆਪਣਾ ਮਨ ਜਿਹੜਾ ਟਿਕਿਆ ਹੋਇਆ ਉਹ ਬ੍ਰਹਮ ਰੂਪ ਨੇ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਗੁਰੂ ਅਰਜਨ ਸਾਹਿਬ ਬਾਬਤ ਦੱਸਿਆ ਤੁਸਾਂ ਤੇ ਜਨਮ ਤੋਂ ਹੀ ਗੁਰੂ ਦੀ ਮਤ ਕਰਕੇ ਬ੍ਰਹਮ ਦੀ ਪਛਾਣ ਕਰ ਲਈ ਸੀ, ਤਾਂ ਹੀ ਗੁਰੂ ਅਮਰਦਾਸ ਆਖਿਆ ਸੀ ਦੋਹਿਤਾ ਬਾਣੀ ਕਾ ਬੋਹਿਤਾ। ਪਲੰਗ ਤੇ ਚੜਦੇ ਸੀ ਇਹਦੇ ਹੱਕ ਤੇ ਤੇਰਾ ਪ੍ਰਕਾਲ ਨਾ ਕਰ, ਵਰ ਦਿੱਤਾ ਦੋਹਿਤਾ ਬਾਣੀ ਕਾ ਬੋਹਿਤਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹ ਸ਼ਬਦ ਪੜਿਆ ਜਿਹੜਾ ਸ਼ਬਦ ਉਸ ਸਮੇਂ ਸੱਚਖੰਡ ਚ ਸੀ, ਜਿਹੜਾ ਸ਼ਬਦ ਦੇਵਤੇ ਉਚਾਰਦੇ ਸੀ ਪਏ, ਆਰਤੀ ਕਰਦੇ ਸੀ ਪਏ ਅਕਾਲ ਪੁਰਸ਼ ਦੀ। ਇਸ ਗੁਰਬਾਣੀ ਨੂੰ ਖਾਲੀ ਮਨੁੱਖ ਨਹੀਂ ਪੜਦੇ, ਗੁਰਬਾਣੀ ਚ ਆਈ ਏ ਤੁਕ, ਸੁਰ ਨਰ ਤਿੰਨ ਕੀ ਬਾਣੀ ਗਾਵੇ ਕੋਏ ਨ ਮੇਟੇ ਭਾਈ। ਇਹ ਗੁਰਬਾਣੀ ਦੇਵਤੇ ਵੀ ਪੜਦੇ ਨੇ, ਸੁਰ ਨਾ ਦੇਵਤਿਆਂ ਦਾ। ਆਰਤੀ ਕੋਟ ਕਰੇ ਸੁਰ ਸੁੰਦਰ, ਪੇਖ ਪੁਰੰਦਰ ਕੈ ਬਲ ਜਾਵੇ। ਕਰੋੜਾਂ ਹੀ ਦੇਵੀਆਂ ਦੇਵਤੇ ਇਸ ਬਾਣੀ ਨੂੰ ਪੜਦੇ ਨੇ, ਆਪਣੀ ਕਲਿਆਣ ਵਾਸਤੇ ਈਸ਼ਵਰ ਦੇ ਗੁਣ ਗਾਉਂਦੇ ਨੇ। ईश्वर की वडियाई करते ने सचखंड सुरग लोक उतले लोग मौन की सुरत जुड़ी हुई सी मौन की सुरत दरगाह च जुड़ी हुई सी जेड़ा शब्द उस समय देवते अलापदे सी पे ओही शब्द श्री गुरु अर्जन साहब महाराज जी भोए ते बह के गली च ओही शब्द अलापिया ते मौन दी सुरती जेड़ी खिच ली क्यों तकड़ा जेड़ा हुंदा है वो माड़े नूं खिच लैंदा है श्री गुरु अर्जन साहब महाराज जी च ओ जोत जेड़ी व्यापक जोत गुरु नानक साहब महाराज जी वाली उन्होंने ते लखां ही संत भगत समाये हुए ने नदियां दी तरह वो ब्रह्म रूप ने महान ने जदों गुरु अर्जन साहब महाराज जी ए शब्द पढ़िया बाणी पढ़ी ते मौन दी सुरत खिंची गई ते की सुनदा है जेड़ा शब्द मैं सुरग लोक च जेड़ा नजारा उत्ते वेंदा सी पे मैं ब्रह्म लोक च उही नजारा थल्ले वे उही शब्द थल्ले वे उही गुरबाणी थल्ले वे ओ कदे ते बारमुख सुरत करके सुनदा कदे अंतरमुख सुरत करके सुनदा जिवें कोई रेडियो होवे जेड़े स्टेशन ते सुई ला दे ओ स्टेशन बोलदा साडे अंदर भी स्टेशन ने साडी सुरती दे भी स्टेशन ने जो ब्रह्मंडे सोई पिंडे जो खोजे सो पावे जो ब्रह्मांड च घट रहा साडे पिंड च भी है शरीर च भी है साडे अंदर केंद्र ने जिन्हां दी सुरती कंठ च आ जाती है सिमरन उन्होंने यादाश्त सारी आ जाती है योग बल करके जागृत अवस्था च सुरत दा केंद्र अखां ने कन ने सुपने च हिताना में नाड़ी च सुषुप्ति च हिरदा ए भी मतलब स्टेशन बदलती रही सुरती साडी बार मुख सुरती करदा ता गुरु अर्जन साहब महाराज जी बाणी पढ़ते ने अंतरीव सुरत करदा ते ओही ब्रह्म लोक च देवते पढ़ते ने पे आंदा ते ओही जोत ए ओही जोत ने जिन्ना दी आरती पे देवते करदे ने जिन्ना दी आरती ब्रह्मा विष्णु शिव पे करदे ने करोड़ा ही देवियां देवते जिन्ना दे चरणा च हाजरी जिन्ना दी चरण धूड़ मंगदे ने पे जिन्ना दे दर्शना वास्ते तड़पदे ने पे ऋषि मुनि बस मोहन जी उसे टाइम उठे जदों उन्हां दी सुरती खिंची गई जिवें किसे सप तो कोई मणि खोल है जिवें किसे किरपण तो कोई धन खोल है जिवें किसे भुखे तो कोई रोटी चुक ले किसे प्यासे तो कोई पानी फड़ ले जिवें वह व्याकुल हो जांदा है इस तरह मोहन व्याकुल हो गया कौन आ गए मेरे नालों भारे गौरे हेठा वेख्या श्री गुरु अर्जन साहब महाराज जी साख की ये मामे पनेवे दा श्री गुरु अर्जन साहब महाराज जी पनेवे ने उन्होंने मोहन जी मामे ने पर जिन्ना ने गुरु रामदास महाराज जी अगे मस्तक नहीं सी चुकाया मत्था नहीं सी टेकया हुण पनेवे अगे मत्था टेकया दे कोई रिश्तेदारी दा नहीं लिहाज गुरु नानक साहब महाराज जी पुत्रां दा लिहाज नहीं कीता सिखां पुत्रां कोख के जां सुधोस तां लैणा टिक्यो सिखां ते पुत्रां नूं कोख के चंगी तरह परख के ते फेर लैणे नूं टिक्का लाया सी एवें नहीं सी ला दित्ता रिश्तेदारी दा गुरु घर च कोई लिहाज नहीं पर रिश्तेदारी नूं कोई तरसकारिया भी नहीं निरादर भी जे कोई सेवक बन के आवे गुरु अमरदास सेवक बन के आया कुड़माचारी का लिहाज नहीं रखिया कोई सेवक बन के आवे बेशक रिश्तेदार भी होवे गुरु घर च उन्हां नूं भी मान मिलिया भावे गुरु महाराज जी दे जवाई सी रिश्तेदारी च पर सेवा सेवका वांगू कीती ते गद्दी हथियाई मान नहीं रखिया भावें बीबी भानी साहबजादी सी पर सेवकां वांगू सेवा कीती गुरु रूप समझ के तां वस्तु प्राप्त हुई सो गुरु घर दे विच रिश्तेदारी नूं तिरस्कारिया भी ने निरादर नहीं कीता पर रिश्तेदारी दा मान नहीं रखिया मान ते सेवकां दे रखिया भावें कोई जवाई है पावे को कुड़म है, पावे को पुत्र है, पावे को पुत्री है, जे सेवक बन के निम्रता दे नाल सेवा कीती है, उन्हूं ही सब कुछ प्राप्त होया। एक एहो जिहा गुरु है जिन्हें अपने पुत्रां दा नहीं लिहाज किया। तुसीं सोच सकदे हो जिन्हें अपने पुत्रां दा ना लिहाज रख्या होवे। जोगी अला यार खां होया, वह आंदा दो ही तीरथ ने दुनिया सारी धरती ते, आंदा एक सरहंद ते एक चमकौर, जिथे गुरु ने पिता ने अपने पुत्रां दे उत्ते ते सिखां उत्ते कफन नहीं पाया, बरोबर करके जानिया। उन्हें आख्या जे पुत्र ने ते ओ पुत्रां तो घट दे, सेवक जेड़े ने सेवकां नूं ते पुत्रां तो ज्यादा वडियाई मिली गुरु घर दे विच। उन्हां दे दो ही तीरथ ने गुरु घर दे विच। मोन तो पोथियां श्री गुरु अर्जन साहब महाराज जी निम्रता नाल लईआं, सुरती ओदी खिच ले, उन्हूं जाच दसी। मास्टर जिवें हटके उड़ा अड़ा पढ़दा, मास्टर हटके ABC पढ़दा, मास्टर हटके कै खै पढ़दा, वह सिर्फ विद्यार्थी नूं बच्चे नूं समझाण वास्ते, होर उन्हां नूं एक कम करन दी जरूरत नहीं सी, पर उन्हां ने सानू सिख्या वास्ते देण वास्ते एक कम कीता। श्री गुरु अर्जन साहब महाराज जी पोथियां नूं आख्या पालकी लियाओ, पालकी च पोथियां सजाईयां, पर मोरी दे कहण ते एक रात रहे ने गोइंदवाल साहब। ते मोहन ने हाथ जोड़ के बेनती कीती, महाराज जी मेरी दर्द हटाओ। गुरु अमरदास आ गए सी, तू हुण एदे अगे नतमस्तक नहीं होया, हुण एदे पुत्र नूं मत्था टेकेगा फिर तेरी पीड़ हटेगी। गुरु अर्जन साहब महाराज जी गुरु रामदास दे साहब जादे उन्हां मत्था टेकिया, फिर हाथ फेरिया, पीड़ दूर हुई मोहन। दूजे दिन वाजिया गाजिया नाल बड़ी धूम ताम नाल हजारां दी तादाद संगत नूं लै करके पोथियां पालकी च रख के श्री गुरु महाराज जी खडूर साहब आए ने, ते खडूर साहब दातू हथ जोड़ के अगे खलो गया, जिन्हू रात दिन पीड़ा हुंदी सी, जिन्हू रात दिन आराम नहीं सी, रात दिन त्राटा पैंदियां सी, रात दिन विलकदा सी। क्यों विलकदा सी? जेड़ी लत गुरु अमरदास महाराज जी नूं मारी सी, उस लत दे विच दलां पैंदियां रहिंदियां सी, उन्नू श्राप सी, ते जदों गुरु अर्जन साहब पोथियां लैण आउणगे उही तेरी पीड़, उही तेरा कष्ट, उही तेरा दुख दूर करनगे, होर नहीं किसे तरह। उन्हां हथ जोड़ के खलो गया, आंदा महाराज जी मेरे घर एक रात विश्राम करो। समेत संगत दे एक रात उथे रहे ने, बड़ी सेवा कीती दातू ने। फिर आंदा महाराज जी हुण समा आ गया मेरी पीड़ दूर करो। गुरु अर्जन साहब महाराज जी दातू दी पीड़ दूर कीती, हथ फेरे वो फेरिया ओदी लत ते, ओदी पीड़ दूर कीती। ए वेख लो खडूर साहब तो अमृतसर किन्ना है। नंगी पैरी संखा नाल कड़ियाला नाल वाजिया नाल अतर फलेल छिड़कदे हुए पालकी च वारो वारी चुकदे सिख सेवक गुरु महाराज जी पोथियां जिथे रामसर तीरथ इथे लियाए ने। पहला भाई गुरदास जी नूं आख्या कलमा कागत दवात कट्ठे कर लो, बाद च समान ना कट्ठा करना पै। ते सारियां संगतां नूं हटा दिता। उन्ने दिन बाबा बुढ़ा जी दी ड्यूटी लाती पई, हरिमंदर साहब तुसा सेवा करानी है, साडी जगह ते तुसा बहना संगत नूं, तुसा ने आया गया नूं जो भी उन्हां दी बेनती है सुननी, ए बाबा बुढ़ा जी नूं। भाई गुरदास जी नूं ते पंजा सिखा होरना नूं आख्या ड्यूटी ते खलो जो, कनातां लातियां, रात दे एक बजे शुरू कीता सी लिखना। जिथे रामसर सरोवर है इस जगह दे उत्ते उस समय बेरियां दा जंगल लिखिया होया, बेरियां ते करीरा, इस जंगल दे विच तंबू ला के कनाता ला करके अतर फलेल छिड़के गए सी, पानी दे छिड़काव हो गए सी, ते बड़ियां सुंदर ਦਰੀਆਂ ਬੜੇ ਸੁੰਦਰ ਗਲੀਚੇ ਈਰਾਨ ਦੇਸ਼ ਤੋਂ ਲਿਖਿਆ ਆਏ ਹੋਏ ਸੀ ਜਿਹੜੇ ਉਹ ਇੱਥੇ ਥੱਲੇ ਵਿਛਾਉਣੇ ਹੋਏ ਸੀ। ਸ੍ਰੀ ਗੁਰੂ ਅਰਜਨ ਸਾਹਿਬ ਮਾਰੇ ਹੁਕਮ ਕੀਤਾ ਸੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਸੰਪੂਰਨ ਨਹੀਂ ਲਿਖ ਲੈਂਦੇ ਕਿਸੇ ਨੂੰ ਦਰਸ਼ਨ ਨਹੀਂ ਦਿਆਂਗੇ। ਅੱਠੀ ਪਾਰੀ ਸਿਰਫ ਜਾਂਦੇ ਸੀ ਇੱਕ ਵਾਰ ਹਰਿਮੰਦਰ ਸਾਹਿਬ, ਆਪਣੇ ਘਰ ਆਪਣੇ ਮਹਿਲਾਂ ਚ ਜਾਣਾ ਬੰਦ ਕਰਤਾ ਸੀ। ਭਾਈ ਗੁਰਦਾਸ ਜੀ ਨੂੰ ਹਟਕ ਦਿੱਤਾ ਸੀ, ਓਨੇ ਦਿਨ ਇੱਥੇ ਰਹਿਣਾ, ਪੰਜ ਸਿੱਖ ਪਹਿਰੇ ਤੇ ਖਿਲਾਰਤੇ ਸੀ, ਇੱਥੇ ਅੰਦਰ ਕੋਈ ਨਹੀਂ ਆਵੇਗਾ। ਉਸ ਹਦੂਦ ਦੇ ਵਿਚ ਉਨੀ ਚਾਨਣੀ ਲਾ ਕੇ ਕਨਾਤਾਂ ਤਾਣਤੀਆਂ ਸੀ। ਪਹਿਲਾਂ ਜਪਜੀ ਸਾਹਿਬ ਲਿਖਿਆ ਪਹਿਲੀ ਪਾਤਸ਼ਾਹੀ ਦੀ ਬਾਣੀ ਹੋਣ ਕਰਕੇ ਇੱਕ ਓਂਕਾਰ ਇੱਕ ਓਂਕਾਰ ਏਕੇ ਚੋਈ ਸਾਹਿਬ ਦੀ ਪਦੇਸ਼ ਹੋਈ, ਸਭ ਦੇ ਪਦੇਸ਼ ਏਕੇ ਚੋਈ। ਏਕਾ ਜਿਹੜਾ ਉਹਦੇ ਵਰਗਾ ਦੂਜਾ ਕੋਈ ਨਹੀਂ, ਉਹਦੇ ਚ ਅੰਗ ਅੰਗੀ ਦਾ ਭੇਦ ਨੇ, ਉਹਦੇ ਵਰਗਾ ਦੂਜਾ ਹੈ ਨੇ, ਇੱਕ ਦਾ ਇਹ ਮਤਲਬ ਹੈ। ਓਂਕਾਰ ਉਹਦਾ ਨਾਂ ਹੈ, ਓਂਕਾਰ ਉਹਦੀ ਆਵਾਜ਼ ਹੈ, ਓਂਕਾਰ ਸਾਰੇ ਸ਼ਬਦ ਪਰਿਵਸਤ ਹੋ ਜਾਂਦੇ ਨੇ। ਓਂਕਾਰ ਜਿਹੜਾ ਇੱਕ ਅਨਾਦ ਹੈ, ਇੱਕ ਸ਼ਬਦ ਹੈ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ, ਸ੍ਰੀ ਗੁਰੂ ਮਹਾਰਾਜ ਜੀ ਉਹ ਨਾਦ ਪ੍ਰਾਪਤ ਹੋਣਾ ਸਾਨੂੰ ਸਭ ਦੇ ਅੰਦਰ। ਉਹ ਨਾਦ ਜਿਹੜਾ ਉਹ ਨਾਦ ਜਿਹੜਾ ਹੈ ਸਭ ਦੇ ਅੰਦਰ ਵੱਜ ਰਿਹਾ, ਉਹਨੂੰ ਅਸਾਂ ਪ੍ਰਗਟ ਨਹੀਂ ਕਰਨਾ, ਉਹਨੂੰ ਪ੍ਰਾਪਤ ਨਹੀਂ ਕਰਨਾ, ਉਹ ਤਾਂ ਸਭ ਨੂੰ ਪ੍ਰਾਪਤ ਹੈ। ਸਿਰਫ ਉੱਥੋਂ ਤੱਕ ਜਾਣਾ ਹੈ, ਸਿਰਫ ਉਹਦਾ ਅਨੁਭਵ ਹੋਣਾ ਹੈ ਤੇ ਸਾਡੇ ਅੰਦਰ ਹੀ। ਜਿਵੇਂ ਕੋਈ ਤੁਹਾਡੇ ਘਰ ਇਹੋ ਜਿਹਾ ਕਮਰਾ ਹੋਵੇ ਜਿਹਦੇ ਚ ਹਨੇਰਾ ਹੋਵੇ, ਉੱਥੇ ਤੁਹਾਡਾ ਸਮਾਨ ਪਿਆ ਹੋਵੇ ਕੀਮਤੀ, ਤੇ ਤੁਸੀਂ ਕਦੀ ਉੱਥੇ ਜਾਓ ਹੀ ਨਾ। ਕੋਈ ਤੁਹਾਡੇ ਘਰ ਇਹੋ ਜਿਹਾ ਕਮਰਾ ਹੋਵੇ, ਹਨੇਰਾ ਹੋਵੇ, ਸਾਰਾ ਸਮਾਨ ਕੀਮਤੀ ਉੱਥੇ ਪਿਆ ਹੋਵੇ, ਤੁਸੀਂ ਜਾਓ ਹੀ ਨਾ। ਇਸ ਤਰ੍ਹਾਂ ਸਾਡੇ ਅੰਦਰ ਉਹ ਚੀਜ਼, ਉਹ ਵਸਤੂ, ਉਹ ਨਾਦ ਹੈ ਸਭ ਦੇ ਅੰਦਰ ਇੱਕ ਰਸ, ਜਿਹਦੇ ਚੋਂ ਸਾਰੀ ਬਾਣੀ ਦੀ ਪੈਦਾਇਸ਼ ਹੋਈ ਹੈ। ਉਹ ਕਿਹੜੀ ਬਾਣੀ? ਉਹ ਅਨਹਦ ਹੈ, ਉਹ ਨਾਦ ਹੈ, ਓਂਕਾਰ ਦਾ ਨਾਦ ਹੈ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ, ਸਾਰੇ ਸੰਤ ਮਹਾਤਮਾ ਉਸੇ ਨਾਦ ਦੇ ਵਿੱਚੋਂ ਬਾਣੀ ਲੈ ਰਹੇ ਨੇ, ਸਾਰੇ ਗੁਰੂ ਪੀਰ ਉਸੇ ਨਾਦ ਦੇ ਵਿੱਚੋਂ ਬਾਣੀ ਉਚਾਰ ਰਹੇ ਨੇ। ਜਿਹਨੂੰ ਥੋੜੀ ਜਿਹੀ ਵੀ ਛੋਹ ਲੱਗ ਜੇ ਉਸ ਨਾਦ ਦੀ, ਉਸ ਸ਼ਬਦ ਦੀ, ਉਹਦੀ ਬਾਣੀ ਮੁੱਕਦੀ ਨਹੀਂ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਮੁੱਕੀ, 70 ਸਾਲ ਰਹੇ ਨੇ ਪ੍ਰਿਥਵੀ ਤੇ, ਕੀਰਤਨ ਕਰਦੇ ਰਹਿੰਦੇ ਨੇ ਅੱਠੇ ਪਾਲ ਸੱਠੇ ਕੜੀਆਂ, ਉਹਨਾਂ ਤੋਂ ਸ਼ਬਦ ਮੁੱਕਾ? ਕਿਉਂ? ਜਿਹੜਾ ਨਾਦ ਹੈ ਅਨਹਦ, ਉਹ ਇੱਕ ਰਸ ਹੈ। ਅਨਹਦ ਨਾਦ ਜਿਹੜਾ ਇੱਕ ਰਸ ਹੈ, ਉਹਦਾ ਲਕਸ਼ਣ ਕੀਤਾ ਗੁਰੂ ਮਹਾਰਾਜ ਜੀ ਜਪਜੀ ਸਾਹਿਬ ਦੇ ਵਿੱਚ, ਆਦ ਅਨੀਲ ਅਨਾਦ ਅਨਾਹਦ, ਇਹੋ ਜਿਹਾ ਉਹ ਆਦ ਅਨੀਲ ਅਨਾਦ ਅਨਾਹਦ, ਇਹ ਸ਼ਬਦ ਦਾ ਲਕਸ਼ਣ। ਉਹ ਸ਼ਬਦ ਕਿਵੇਂ ਦਾ? ਅਨਹਦ ਜਿਹੜਾ ਓਂਕਾਰ ਜਿਹੜਾ ਕਿਵੇਂ ਦਾ ਸ਼ਬਦ ਹੈ? ਉਹ ਆਦ ਹੈ, ਸਭ ਦਾ ਮੁੱਢ ਹੈ। ਅਨੀਲ ਦਾ ਮਤਲਬ ਸ਼ੁੱਧ ਹੈ, ਅਨਾਹਤ ਆਂਦੇ ਨੇ ਦੋਹ ਤੋਂ ਬਿਨਾਂ ਹੀ ਉਹ ਪ੍ਰਗਟ ਹੋ ਰਿਹਾ, ਉਹ ਕੱਲਾ ਹੀ ਹੈ। ਦੋਹ ਦੇ ਮਿਲਾਪ ਤੋਂ ਜਿਹੜਾ ਸ਼ਬਦ ਪੈਦਾ ਹੁੰਦਾ ਉਹ ਸ਼ਬਦ ਨਹੀਂ, ਉਹ ਇੱਕ ਚੋਂ ਹੀ ਪੈਦਾ ਹੋ ਰਿਹਾ। ਤਾਂ ਤੇ ਸ਼ੇਖ ਬ੍ਰਹਮ ਆਖਿਆ ਸੀ ਗੁਰੂ ਨਾਨਕ ਨੂੰ, ਭਾਈ ਤੁਸੀਂ ਵਾਰ ਕਿਵੇਂ ਉਚਾਰ ਲਈ? ਵਾਰ ਤੇ ਦੋਹ ਜਾਣਿਆਂ ਦੀ ਹੁੰਦੀ ਹੈ, ਦੋਹ ਯੋਧਿਆਂ ਦੀ ਵਾਰ ਹੁੰਦੀ ਹਮੇਸ਼ਾ। ਜਿਹੜੇ ਟਾਢੀ ਲੋਕ ਪੜ੍ਹਦੇ ਨੇ ਉਹਨਾਂ ਨੂੰ ਪਤਾ ਇਸ ਗੱਲ ਦਾ ਗਿਆਨ ਹੈ, ਭਾਈ ਦੋਹ ਤੋਂ ਬਿਨਾਂ ਵਾਰ ਨਹੀਂ ਹੁੰਦੀ। ਦੋ ਯੋਧੇ ਲੜਨ ਫਿਰ ਉਹਨਾਂ ਦੀ ਵਾਰ ਉਚਾਰੀ ਜਾਏ, ਤੇ ਗੁਰੂ ਨਾਨਕ ਨੂੰ ਸ਼ੇਖ ਬ੍ਰਹਮ ਆਂਦਾ ਹੈ ਵੀ ਤੁਸੀਂ ਇੱਕੋ ਅਕਾਲ ਪੁਰਸ਼ ਦੀ ਵਾਰ ਕਿਵੇਂ ਉਚਾਰ ਲਈ ਹੈ? ਤੇ ਗੁਰੂ ਮਹਾਰਾਜ ਜੀ ਉਹਨੂੰ ਫਿਰ ਦੱਸਿਆ ਵੀ ਇਸ ਤਰ੍ਹਾਂ ਉਚਾਰੀ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਏ ਕਰਾਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ, ਤੂੰ ਜਾਣੋਈ ਸਭਸੇ ਦੇ ਲਹਿਸੇ ਜਿੰਦ ਕਵਾਓ, ਕਰਾਸਨ ਡਿੱਠੋ ਚਾਓ। ਇਹ ਰੀਤੀ ਹੈ ਵਾਰ ਦੀ, ਇੱਕ ਪਰਮਾਤਮਾ ਉਹਦੇ ਵਿੱਚੋਂ ਦੂਜੀ ਕੁਦਰਤ ਪੈਦਾ ਹੋਈ। ਕੁਦਰਤ ਕਿਹਦੇ ਚੋਂ ਪੈਦਾ ਹੋਈ? ਨਾਮ ਵਿੱਚੋਂ ਹੋਈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ, ਆਪਣੇ ਆਪ ਚੋਂ ਨਾਮ ਪ੍ਰਗਟ ਕੀਤਾ, ਨਾਮ ਚੋਂ ਕੁਦਰਤ ਪੈਦਾ ਹੋ ਗਈ, ਤੇ ਫਿਰ ਕੁਦਰਤ ਨੇ ਆ ਸਾਰੀ ਸ੍ਰਿਸ਼ਟੀ ਬਣਾ ਦਿੱਤੀ। ਤਿੰਨ ਗੁਣ ਪੰਜ ਤੱਤ ਬਣਾ ਦਿੱਤੇ, ਇਹ ਸਾਰੇ ਕਿਹਦੇ ਚੋਂ ਪੈਦਾ ਹੋਏ? ਨਾਮ ਚੋਂ। ਹਰੇਕ ਨਾਮ ਰੂਪ ਜਿਹੜਾ ਇਹ ਸ਼ਬਦ ਚੋਂ ਪੈਦਾ ਹੋਇਆ, ਇੱਕ ਨਾਮ ਉਹ ਜਿਹੜਾ ਓਂਕਾਰ ਨਾਮ ਹੈ, ਇੱਕ ਨਾਮ ਰੂਪ ਉਹ ਹੈ ਜਿਹੜੇ ਸਾਡੇ ਦਿੱਤੇ ਹੋਏ ਨਾਮ ਨੇ। ਇਹ ਸਾਡੇ ਦਿੱਤੇ ਹੋਏ ਨਾਮ ਰੂਪ ਜਿਹੜੇ ਨੇ ਉਸ ਨਾਮ ਦੇ ਵਿੱਚ ਪਰਿਵਸਤ ਨੇ, ਉਸ ਨਾਮ ਦੇ ਵਿੱਚ ਸਮਾਏ ਹੋਏ ਨੇ, ਇਹ ਉਸ ਨਾਮ ਰੂਪ ਦੇ ਵਿੱਚੋਂ ਨਿਕਲੇ ਹੋਏ ਨੇ, ਇਹ ਉਹਦਾ ਹੀ ਰੂਪ ਨੇ। ਜੋ ਬਨ ਮੇ ਮ੍ਰਿਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ, ਜੋ ਜੰਗਲਾਂ ਚ ਜਾਨਵਰ ਨੇ ਚੁਪਾਏ ਨੇ ਦੂਜੇ ਤੀਜੇ ਸਭ ਹਰੀ ਦੀ ਬੋਲੀ ਬੋਲ ਰਹੇ ਨੇ, ਸਭ ਹਰੀ ਬਾਣੀ ਪ੍ਰਭ ਕੀ ਸਭ ਕੋ ਪ੍ਰਭੂ ਦੀ ਬਾਣੀ ਹਰ ਕੋਈ ਬੋਲ ਰਿਹਾ, ਸਭ ਗਾਵਣ ਤੁਧ ਨੂੰ ਪਾਉਣ ਪਾਣੀ ਬੈਸੰਤ, ਪਾਉਣ ਵੀ ਗਾ ਰਹੀ ਹੈ, ਪਾਣੀ ਵੀ ਗਾ ਰਿਹਾ, ਅਗਨੀ ਵੀ ਗਾ ਰਹੀ ਹੈ, ਸਾਰਿਆਂ ਚੋ ਜੇ ਉਹ ਨਾਦ ਕੱਢ ਲਈਏ ਤੇ ਸਾਰੇ ਮੂਕ ਹੋ ਜਾਣ, ਇਹ ਚੁੱਪ ਹੋ ਜਾਣ, ਜਿਵੇਂ ਕਿਸੇ ਦੀਆਂ ਲੱਤਾਂ ਟੁੱਟ ਪੈਣ, ਜਿਵੇਂ ਕੋਈ ਖੜਾ ਆਵੇ ਉਹਦੇ ਪੈਰਾਂ ਥੱਲੋਂ ਧਰਤੀ ਖਿਸਕ ਜਾਏ, ਇਸੇ ਹੀ ਤਰ੍ਹਾਂ ਸ਼ਬਦ ਦੇ ਆਸਰੇ ਸਾਰੇ ਖੜੇ ਹੋਏ ਨੇ। ਜਿਹੜੇ ਕਈ ਛੋਟੇ ਛੋਟੇ ਕਰਦੇ ਨੇ ਸ਼ਬਦਾਂ ਦੇ ਸ਼ਬਦਾਂ ਦੀਆਂ ਸਿੱਧੀਆਂ, ਉਹ ਐਵੇਂ ਨੀ। ਇੱਕ ਉੱਥੇ ਸਾਡੇ ਕੋਲ ਸੱਪ ਦੀ ਸਿੱਧੀ ਕਰਦਾ ਸੀ, ਉਹ ਆਂਦਾ 101 ਪ੍ਰਕਾਰ ਦਾ ਸੱਪ ਹੁੰਦਾ, ਪਰ ਆਂਦਾ ਸਾਰੇ ਸ਼ਬਦ ਦੇ ਅਧੀਨ ਨੇ। ਮੈਂ ਕਿਹਾ ਗੱਲ ਇਹਦੀ ਬਿਲਕੁਲ ਠੀਕ ਹੈ, ਜਿੰਨਾ ਨਾਮ ਰੂਪ ਸੰਸਾਰ ਸਾਨੂੰ ਦਿਸਦਾ ਇਹ ਨਾਮ ਦੇ ਹੀ ਅਧੀਨ ਹੈ, ਨਾਮ ਹੀ ਇਹਨਾਂ ਦੀ ਜੜ ਹੈ, ਨਾਮ ਚੋਂ ਸਭ ਦੀ ਪੈਦਾਇਸ਼ ਹੋਈ ਹੈ। ਆ ਧਰਤੀ ਜਲ ਚ ਮਿਲ ਜਾਂਦੀ ਹੈ, ਜਲ ਜਿਹੜਾ ਹੈ ਇਹ ਪਾਪ ਬਣ ਕੇ ਹਵਾ ਚ ਮਿਲ ਅਗਨੀ ਚ ਮਿਲ ਜਾਂਦਾ, ਅਗਨੀ ਜਿਹੜੀ ਹਵਾ ਚ ਮਿਲ ਜਾਂਦੀ ਆ, ਦੀਵੇ ਨੂੰ ਫੂਕ ਮਾਰੋ ਕਿੱਧਰ ਜਾਂਦੀ ਅਗਨੀ, ਹਵਾ ਚ, ਹਵਾ ਆਕਾਸ਼ ਚ ਮਿਲ ਜਾਂਦੀ, ਆਕਾਸ਼ ਮਾਇਆ ਚ, ਮਾਇਆ ਜਿਹੜੀ ਹੈ ਬ੍ਰਹਮ ਰੂਪ ਹੈ, ਮਾਇਆ ਨੇ ਫੁਰਨੇ ਨੂੰ ਸ਼ਬਦ ਨੂੰ, ਸ਼ਬਦ ਚੋਂ ਸਭ ਕੁਝ ਪੈਦਾ ਹੋਇਆ, ਨਾਮ ਚੋਂ ਸਭ ਕੁਝ, ਨਾਮ ਕੇ ਤਾਰੇ ਖੰਡ ਬ੍ਰਹਮੰਡ। ਸੋ ਇਹ ਸ਼ਬਦ ਬ੍ਰਹਮ ਜਿਹੜਾ ਹੈ ਇਹ ਸਦਾ ਹੈ, ਇਹ ਪਰਮੇਸ਼ਰ ਦਾ ਰੂਪ ਹੈ, ਇਹ ਅਕਾਲ ਪੁਰਸ਼ ਦਾ ਰੂਪ ਹੈ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਚੌਵਾਂ ਪਾਤਸ਼ਾਹੀਆਂ ਦੀ ਬਾਣੀ ਇਕੱਠੀ ਕਰਕੇ ਉਨ੍ਹਾਂ ਨੂੰ ਆਦਰ ਦਿੱਤਾ, ਪਹਿਲੀ ਪਾਤਸ਼ਾਹੀ ਦੀ ਬਾਣੀ ਪਹਿਲਾਂ ਲਿਖੀ, ਫਿਰ ਤਰਤੀਬ ਦਿੱਤੀ, ਤੇ ਭਗਤਾਂ ਦੀ ਬਾਣੀ ਲਿਖੀ। ਭਾਈ ਗੁਰਦਾਸ ਜੀ ਨੂੰ ਸੰਸਾ ਹੋਇਆ, ਇਤਿਹਾਸਕ ਗੱਲ ਹੈ, ਕੋਲੋਂ ਨਹੀਂ ਲਾਂਦਾ ਪਿਆ, ਭਾਈ ਗੁਰਦਾਸਾਂ ਦਾ ਮਾਰੇ ਕਬੀਰ ਦੇ ਥਾਂ ਤੇ ਆਪ ਹੀ ਬੋਲੀ ਜਾਂਦੇ ਹੋ, ਨਾਮਦੇਵ ਦੇ ਥਾਂ ਤੇ ਆਪ ਹੀ ਬੋਲੀ ਜਾਂਦੇ ਹੋ। ਗੁਰੂ ਸਾਹਿਬ ਆਂਦੇ ਨੇ ਕੱਲ ਇੱਕ ਘੜੀ ਪਹਿਲਾਂ ਵੀ ਇਸ਼ਨਾਨ ਕਰਕੇ ਉਥੇ ਬਹਿ ਜੀ ਦੂਰ, ਉਹ ਬਹਿ ਗਿਆ ਭਾਈ ਗੁਰਦਾਸ ਜੀ ਇਸ਼ਨਾਨ ਕਰਕੇ, ਕੀ ਵੇਂਦਾ ਹੈ, ਸਾਰੇ ਭਗਤ ਆਉਂਦੇ ਨੇ ਸੱਚਖੰਡ ਵਿੱਚੋਂ, ਇਹਨਾਂ ਨੂੰ ਕਾਰਕ ਪੁਰਸ਼ ਦੱਸਿਆ, ਇਹ ਦੱਸਿਆ ਵੀ ਕਾਰਕ ਪੁਰਸ਼ ਜਿਹੜੇ ਨੇ ਉਹਨਾਂ ਨੂੰ ਗਿਆਨ ਤਾਂ ਹੋ ਜਾਂਦਾ, ਪਰ ਉਹਨਾਂ ਦੀ ਜਿਹੜੀ ਪ੍ਰਾਰਭ ਅਤੇ ਮਹਾਂਪਰਲੋ ਤੱਕ ਹੁੰਦੀ, ਉਹਨਾਂ ਚਿਰ ਉਹ ਬ੍ਰਹਮ ਲੋਕ ਚ ਰਹਿੰਦੇ ਨੇ, ਸੱਚਖੰਡ ਚ ਰਹਿੰਦੇ ਨੇ, ਆਪਣੀ ਮਰਜ਼ੀ ਨਾਲ ਮਾਤ ਲੋਕ ਚ ਵੀ ਆਉਂਦੇ ਨੇ, ਉਹਨਾਂ ਬਾਬਤ ਦੱਸਿਆ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰਸਿਓਂ ਲੈਣ ਮਿਲਾ। ਉਹ ਆਪਣੀ ਮਰਜ਼ੀ ਨਾਲ ਵਰ ਵੀ ਦੇ ਸਕਦੇ ਨੇ, ਸ਼ਰਾਬ ਵੀ ਦੇ ਸਕਦੇ ਨੇ, ਸੁਤੰਤਰ ਨੇ ਉਹਨਾਂ ਕੋਲ, ਕਿਸੇ ਮਰਿਆਦਾ ਦੇ ਕਾਇਲ ਵੀ ਨੇ, ਉਹ ਆਪਣੀ ਮਰਜ਼ੀ ਨਾਲ ਸੈਲ ਤਿਉਂ ਤਿਉਂ ਸੈਲ ਕਰੇ, ਜਿਉਂ ਭਾਵੈ ਜਿਵੇਂ ਉਹਨਾਂ ਦੀ ਮਰਜ਼ੀ, ਮਹਿਰੋਂ ਮਹਿਲ ਨਾ ਕੋ ਅਟਕਾਵੈ, ਕੋਈ ਉਹਨਾਂ ਨੂੰ ਅਟਕਾਰਾ ਨਹੀਂ ਪਾ ਸਕਦਾ। ਜਿੰਨੇ ਵੀ ਉਸ ਬੇਗਮਪੁਰੇ ਸ਼ਹਿਰ ਦੇ ਵਸਨੀਕ ਨੇ, ਜਿੰਨੇ ਵੀ ਉਸ ਜਗ੍ਹਾ ਰਹਿਣ ਵਾਲੇ ਨੇ ਸੱਚਖੰਡ ਦੇ ਵਿੱਚ ਬ੍ਰਹਮ ਲੋਕ ਵਿਚ, ਉਹਨਾਂ ਭਗਤਾਂ ਦੀ ਮਹਾਂ ਪਰਲੋ ਤੱਕ ਉਮਰ ਏ, ਉਹ ਆਪਣੀ ਮਰਜ਼ੀ ਨਾਲ ਮਾਤ ਲੋਕ ਚਾਹੁੰਦੇ ਨੇ, ਤੇ ਈਸ਼ਵਰ ਜਦੋਂ ਕੋਈ ਮਰਿਆਦਾ ਬਣਦਾ, ਜਿਵੇਂ ਰਾਜੇ ਨਾਲ ਵਜ਼ੀਰ ਆਉਂਦੇ ਨੇ, ਇਸ ਤਰ੍ਹਾਂ ਮਾਤ ਲੋਕ ਚ ਭਗਤ ਨਾਲ ਆ ਜਾਂਦੇ ਨੇ, ਜਿਵੇਂ ਬਾਬਾ ਬੁੱਢਾ ਜੀ ਆ ਗਏ ਨਾਲ, ਭਾਈ ਗੁਰਦਾਸ ਜੀ ਆ ਗਏ, ਭਗਵਾਨ ਕ੍ਰਿਸ਼ਨ ਨਾਲ ਅਰਜਨ ਆ ਗਿਆ, ਰਾਮ ਨਾਲ ਲਛਮਣ ਆ ਗਿਆ, ਇਸ ਤਰ੍ਹਾਂ ਅਵਤਾਰਾਂ ਦੇ ਨਾਲ ਕਾਰਕ ਪੁਰਸ਼ ਆ ਜਾਂਦੇ ਨੇ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਭਾਈ ਗੁਰਦਾਸ ਦਾ ਸੰਸਾ ਦੂਰ ਕਰਨ ਵਾਸਤੇ ਭਗਤਾਂ ਦੇ ਦਰਸ਼ਨ ਕਰਾਏ, ਸਾਰੇ ਭਗਤਾਂ ਨੇ ਨਮਸਕਾਰ ਕੀਤੀ ਗੁਰੂ ਮਹਾਰਾਜ ਜੀ ਨੂੰ, ਤੇ ਫਿਰ ਉਹਨਾਂ ਨੇ ਬਾਣੀ ਉਚਾਰੀ, ਭਾਈ ਗੁਰਦਾਸ ਜੀ ਦਾ ਸੰਸਾ ਨਿਵਿਰਤ ਹੋਇਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੋਈ ਫਰਾਡ ਨਹੀਂ ਰਚਿਆ ਹੋਇਆ, ਕੋਈ ਝੂਠ ਨਹੀਂ ਬੋਲ ਰਹੇ, ਭਾਈ ਬਾਣੀ ਕਬੀਰ ਦੀ ਤੇ ਬੋਲਣ ਆਪ ਇਹੋ ਜਿਹੀ ਨਹੀਂ ਗੱਲ, ਉਹੀ ਬਾਣੀ ਬੋਲਦੇ ਨੇ। ਜੇ ਈਸ਼ਵਰ ਬੋਲਦਾ ਸਾਰਿਆਂ ਚ ਬਹਿ ਕੇ, ਤੇ ਭਗਤਾਂ ਦੀਆਂ ਰੂਹਾਂ ਵੀ ਆ ਕੇ ਬੋਲਦੀਆਂ ਨੇ, ਪਰ ਭਗਤ ਉਹ ਨੇ ਜਿਹੜੇ ਈਸ਼ਵਰ ਦੇ ਨਾਲ ਅਭੇਦ ਹੋ ਗਏ ਹੋਏ ਨੇ, ਜਿਹੜੇ ਉਹਦੇ ਨਾਲ ਮਿਲ ਗਏ ਹੋਏ ਨੇ। ਜਿਵੇਂ ਜੇਠਾੜ ਦੀ ਬੜੀ ਧੁੱਪ ਹੋਵੇ ਉਹਦੇ ਦੀਵੇ ਜਗਾ ਕੇ ਰੱਖ ਦਿਓ ਤੇ ਉਹ ਦੀਵੇ ਜਿਹੜੇ ਨੇ ਉਹਨਾਂ ਦੀ ਜਿਹੜੀ ਰੋਸ਼ਨੀ ਉਹਦੇ ਵਿੱਚ ਘੁਲ ਮਿਲ ਜਾਂਦੀ ਹੈ। ਇਸ ਤਰ੍ਹਾਂ ਇਹ ਜਿਹੜੀ ਮੁਕਤੀ ਹੈ ਸਲੋਕ ਮੁਕਤੀ ਹੈ, ਸਮੀਪ ਮੁਕਤੀ ਹੈ, ਸਯੁਜ ਮੁਕਤੀ ਹੈ, ਇਹ ਚਾਰ ਪ੍ਰਕਾਰ ਦੀ ਮੁਕਤੀ ਹੈ। ਮਤਲਬ ਉਸ ਲੋਕ ਚ ਰਹਿਣਾ ਈਸ਼ਵਰ ਦੇ ਚ, ਉਹਨਾਂ ਚਿਰ ਉਹ ਰਹਿੰਦੇ ਨੇ ਬ੍ਰਹਮ ਲੋਕ ਚ। ਇਹ ਗ੍ਰੰਥਾਂ ਦੇ ਸ਼ਾਸਤਰਾਂ ਦੇ ਆਧਾਰ ਤੇ ਗੱਲ ਹੈ। ਵੈਸੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਾਰੇ ਭਗਤਾਂ ਦੀ ਬਾਣੀ ਲਿਖੀ, ਫੇਰ ਬੀੜ ਜਿਸ ਦਿਨ ਤਿਆਰ ਹੋ ਗਈ ਗੁਰੂ ਗ੍ਰੰਥ ਸਾਹਿਬ ਸਾਰਾ ਲਿਖਿਆ ਗਿਆ, ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ, ਭਾਈ ਬਿਧੀ ਚੰਦ ਨੂੰ, ਜਿਹੜੇ ਮੰਨੇ ਦੰਨੇ ਸਿੱਖ ਸੀ ਗੁਰੂ ਘਰ ਦੇ ਵਿਚ, ਉਨ੍ਹਾਂ ਦੀ ਸਲਾਹ ਲਈ ਤੇ ਗੁਰੂ ਗ੍ਰੰਥ ਸਾਹਿਬ ਦਾ ਕਿੱਥੇ ਪ੍ਰਕਾਸ਼ ਕਰੀਏ। ਤੇ ਹਰਿਮੰਦਰ ਸਾਹਿਬ ਸੰਪੂਰਨ ਹੋ ਗਿਆ ਸੀ ਇੰਨੇ ਚਿਰ ਚ, ਚਾਰ ਸਵੇਰੇ ਤਲਾਬ ਸੀ। ਜਿਵੇਂ ਆਂਦੇ ਨੇ ਖੀਰ ਸਮੁੰਦਰ ਚ ਭਗਵਾਨ ਰਹਿੰਦਾ, ਇਹ ਹਰਿਮੰਦਰ ਸਾਹਿਬ ਵੀ ਖੀਰ ਸਮੁੰਦਰ ਹੀ ਸਮਝ ਲਓ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਸਾਰੇ ਥਾਂ ਵੇਖੇ ਨੇ ਆਂਦੇ ਨੇ ਇਹੋ ਜਿਹਾ ਕੋਈ ਥਾਂ ਨੀ ਤਿੰਨਾਂ ਲੋਕਾਂ। ਬਦੋ ਪੁਰਖ ਵਿਧਾਤੇ ਤਾ ਤੂੰ ਸੋਹਿਆ, ਬੜਾ ਸੋਭਨੀਕ। ਭਾਈ ਗੁਰਦਾਸ ਜੀ ਆਂਦੇ ਨੇ ਮਹਾਰਾਜ ਤੁਸੀਂ ਸਰਵਗ ਅੰਤਰਯਾਮੀ ਜੇ, ਪਰ ਜਿਵੇਂ ਕੋਈ ਮੰਦਰ ਹੋਵੇ ਉਹਦੇ ਫਿਰ ਮੂਰਤੀਆਂ ਰੱਖਦੇ ਨੇ, ਫਿਰ ਉਹ ਜਦ ਪ੍ਰਾਣ ਪ੍ਰਤਿਸ਼ਠਾ ਕਰਦੇ ਨੇ, ਉਹਨਾਂ ਦੀ ਉਹ ਵੱਖਰੀ ਰੀਤੀ। ਇਸ ਤਰ੍ਹਾਂ ਮਾਰੀ ਇਹ ਹਰੀ ਮੰਦਰ, ਇਹਦੇ ਚ ਹੁਣ ਹਰੀ ਸੁਸ਼ੋਭਿਤ ਹੋਣਾ ਚਾਹੀਦਾ। ਹਰੀ ਦਾ ਮਤਲਬ ਜਿਹੜਾ ਹਾਜ਼ਰਾ ਹਜ਼ੂਰ ਹੋਵੇ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਾਰੀ ਸੰਗਤ ਨੂੰ ਹੁਕਮ ਕੀਤਾ ਵੀ ਕੱਲ ਨੂੰ ਸਾਰਿਆਂ ਨੇ ਇਕੱਠਿਆਂ ਹੋ ਕੇ ਵਾਜੇ ਗਾਜੇ ਛੈਣੇ ਢੋਲਕੀਆਂ ਘੜਿਆਲ ਸੰਖ ਉੱਚੀ ਧੁਣ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਅਤਰ ਫਲੇਰ ਛਿੜਕਦੇ ਹੋਏ ਬੜੀ ਧੂਮ ਧਾਮ ਨਾਲ ਬੜੀ ਖੁਸ਼ੀ ਦੇ ਨਾਲ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਂਦੇ ਨੇ ਆਪ ਚੌਰ ਫੜਿਆ ਸੀ। ਬਾਬਾ ਬੁੱਢਾ ਜੀ ਨੇ ਬੀੜ ਚੁੱਕੀ ਸੀ ਤੇ ਕਿੱਥੇ ਪ੍ਰਕਾਸ਼ ਕੀਤਾ? ਹਰੀ ਮੰਦਰ ਦੇ ਵਿੱਚ। ਇਹ ਹਰੀ ਦਾ ਮੰਦਰ ਹੈ। ਚਾਰ ਦਰਵਾਜ਼ੇ ਰੱਖੇ ਸੀ, ਚੌਹਾਂ ਵਰਨਾ ਵਾਸਤੇ ਸਾਂਝਾ ਉਪਦੇਸ਼, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਮੈਂ ਉੱਥੇ ਇੱਕ ਪਿੰਡ ਸਾ, ਗ੍ਰੰਥੀ ਸਿੰਘ ਨੂੰ ਪੁੱਛੇ ਇੱਕ ਬੰਦਾ ਕੋਈ, ਉਹ ਆਂਦਾ ਦੱਸ ਗੁਰੂ ਗ੍ਰੰਥ ਸਾਹਿਬ ਦਾ ਮੂੰਹ ਕਿੱਧਰ ਸੀ? ਤੇ ਉਹ ਇਹੋ ਜਿਹੇ ਝਗੜੇ ਲੂਝਿਆ, ਊਟ ਪਟਾਂਗ ਪ੍ਰਸ਼ਨ ਕਰਦਾ ਸੀ। ਉਸ ਦਿਨ ਉਹ ਗ੍ਰੰਥੀ ਸਿੰਘ ਨੂੰ ਘੇਰਿਆ ਦਾ, ਗੁਰੂ ਗ੍ਰੰਥ ਸਾਹਿਬ ਦਾ ਮੂੰਹ ਕਿੱਧਰ ਹੈ ਦੱਸ? ਜੇ ਤੇ ਗ੍ਰੰਥੀ ਵੱਲ ਮੂੰਹ ਹੈ ਫਿਰ ਸਾਡੇ ਵੱਲ ਕੰਡੇ, ਅਸੀਂ ਕੰਡ ਵੱਲ ਮੱਥਾ ਟੇਕਨੇ ਆ ਸਾਰੀ ਸੰਗਤ, ਤੇ ਜੇ ਸਾਡੇ ਵੱਲ ਮੂੰਹ ਹੈ ਤੇ ਗ੍ਰੰਥੀ ਕੰਡ ਵਾਲੇ ਪਾਸੇ ਬੈਠਾ। ਦੱਸ ਉਹ ਗ੍ਰੰਥੀ ਚੁੱਪ। ਮੈਂ ਕਿਹਾ ਵੀ ਜਿਵੇਂ ਕੋਈ ਬਲਬ ਹੋਵੇ ਉਹਦਾ ਚਤਰਫੀ ਚਾਨਣਾ ਹੁੰਦਾ, ਇਸ ਤਰ੍ਹਾਂ ਤੇ ਸ਼ਬਦ ਬ੍ਰਹਮ ਹੈ, ਇਹਦਾ ਤੇ ਚਤਰਫੇ ਮੂੰਹ ਹੈ। ਤਾਂ ਤੇ ਸਾਡੇ ਰਿਸ਼ੀਆਂ ਮੁਨੀਆਂ ਭਗਵਾਨ ਦੇ ਚਾਰ ਮੂੰਹ ਬਣਾਏ ਨੇ, ਤੇ ਚੌਵੀ ਪਾਸੇ ਉਹਦਾ ਮੂੰਹ ਹੈ ਪਰਮਾਤਮਾ ਦਾ। ਉਹ ਤੇ ਜੋਤ ਰੂਪ ਹੈ, ਜਿਵੇਂ ਜੋਤ ਦਾ ਸਾਰੀ ਪਾਸੇ ਮੂੰਹ ਹੈ, ਸਾਰੀ ਪਾਸੇ ਉਹਦਾ ਚਾਨਣਾ ਹੈ। ਇਸ ਤਰ੍ਹਾਂ ਤੇ ਸ਼ਬਦ ਬ੍ਰਹਮ ਹੈ, ਇਹਦਾ ਤੇ ਸਾਰੀ ਪਾਸੇ ਚਾਨਣਾ, ਇਹ ਤੇ ਸਾਰਿਆਂ ਚ ਮੌਜੂਦ ਹੈ। ਸਭ ਕੱਟ ਰਾਮ ਬੋਲੇ ਰਾਮਾ ਬੋਲੇ, ਇਹ ਤੇ ਸਭ ਚ ਬੋਲਦਾ ਪਿਆ, ਆ ਸ਼ਬਦ ਹੀ ਬੋਲਦਾ ਪਿਆ ਸਾਰਿਆਂ ਚ। ਸ਼ਬਦ ਵਿੱਚੋਂ ਨਿਕਲ ਜਾਏ ਤੇ ਸਾਰੇ ਮੁਰਦਾ ਹੋ ਜਾਣ। ਸ਼ਬਦ ਤੇ ਬ੍ਰਹਮ ਇੱਕ ਰੂਪ ਹੈ, ਨਾਮ ਤੇ ਨਾਮੀ ਦਾ ਅਭੇਦ ਹੈ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਏਵਡ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ। ਪਰ ਭਗਤ ਕਬੀਰ ਜੀ ਆਂਦੇ ਨੇ 52 ਅੱਖਰ ਜੋਰੇ ਆਣ, 52 ਅੱਖਰ ਸੰਸਕ੍ਰਿਤ ਦੇ ਨੇ, ਪੰਜਾਬੀ ਦੇ 35 ਅੱਖਰ ਨੇ, ਪਰ ਭਗਤ ਕਬੀਰ ਜੀ ਆਂਦੇ ਨੇ 52 ਅੱਖਰ ਜੋਰੇ ਆਣ, 52 ਅੱਖਰ ਸੰਸਕ੍ਰਿਤ ਦੇ ਨੇ। ਆਂਦੇ ਨੇ ਉਹਨਾਂ ਸਾਰਿਆਂ ਦਾ ਉਪਦੇਸ਼ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਕਾਹਦੇ ਵਾਸਤੇ ਦਿੱਤਾ ਹੈ? ਸਕਿਆਨਾ ਅੱਖਰ ਏਕ ਪਛਾਣ, ਇੱਕ ਅੱਖਰ ਦੀ ਪਛਾਣ ਕਰਨੀ ਹੈ, ਉਹ ਕਿਹੜਾ ਅੱਖਰ ਹੈ? ਓਂਕਾਰ ਆਦਮੇ ਜਾਨਾ ਲੇਖਰ ਮੇਟੇ ਤਾਹ ਨਾ ਮਾਨਾ, ਓਂਕਾਰ ਲਖੇ ਜੋ ਕੋਈ ਸੋਈ ਲਕਸ਼ ਮੇਟਣਾ ਨਾ ਹੋਈ। ਜਿਹੜਾ ਓਂਕਾਰ ਦਾ ਲਕਸ਼ ਸ਼ਰਤ ਹੈ ਉਹ ਅਕਸ਼ਰ ਹੈ। ਉਹ ਅਕਸ਼ਰ ਦਾ ਮਤਲਬ ਜਿਹੜਾ ਖਰ ਨਾ ਹੋਵੇ, ਜਿਹਦਾ ਨਾਸ ਨਾ ਕਦੀ ਹੋਵੇ, ਆਕਸ਼ਰ ਸ਼ਰ ਤੋਂ ਰਹਿਤ, ਨਾਸ ਹੋਣ ਤੋਂ ਰਹਿਤ, ਅਵਿਨਾਸ਼ੀ ਪਰਮਾਤਮਾ ਜੋਤ ਰੂਪ ਸਤ ਚਿੱਤ ਆਨੰਦ ਅਸਤੀ ਪੰਤੀ ਪ੍ਰੀਏ ਸਭ ਦੇ ਅੰਦਰ ਸੁਣਦਾ ਵਹਿੰਦਾ ਜਾਣਦਾ ਜਿਹੜਾ ਪ੍ਰਤੀਬੋਧ ਵਿਦਤਮ ਮਤਮ ਅਮਰ ਤੱਤਮ ਵਿੰਦਤੇ ਆਤਮਨਾ ਵਿੰਦਤੇ ਵੀਰੀਆ ਵਿਦਿਆ ਵਿੰਦਤੇ ਮ੍ਰਤਨ। ਵਿਦਿਆ ਕਰਕੇ ਤੇ ਉਹਨੂੰ ਜਾਣਨ ਦਾ ਬਲ ਪ੍ਰਾਪਤ ਹੋਣਾ, ਵੈਸੇ ਅੰਮ੍ਰਿਤ ਸਭ ਨੂੰ ਪ੍ਰਾਪਤ ਹੈ। ਉਹ ਅੰਮ੍ਰਿਤ ਤੇ ਸਭ ਦੇ ਅੰਦਰ, ਨਾਮ ਤੇ ਸਭ ਦੇ ਅੰਦਰ, ਉਹ ਕਿਤੇ ਦੂਰ ਨਹੀਂ, ਉਹ ਤੇਰਾ ਸਰੂਪ ਹੈ। ਤੋ ਸਹੀ ਲਖੇ ਜੋ ਕੋਈ ਸੋਈ ਲਖ, ਉਸ ਓਂਕਾਰ ਨੂੰ ਜਾਣਨਾ ਸੀ। ਭਗਤ ਕਬੀਰ ਜੀ ਆਂਦੇ ਨੇ ਉਸ ਅਕਸ਼ਰ ਨੂੰ ਜਾਣਨਾ ਸੀ। ਇਹ 52 ਅੱਖਰਾਂ ਦਾ ਤਾਂ ਉਪਦੇਸ਼ ਤੁਹਾਨੂੰ ਦਿੱਤਾ ਵੀ ਇੱਕ ਅਕਸ਼ਰ ਦੀ ਪਛਾਣ ਹੋ ਜਾਏ ਸਾਨੂੰ। ਉਹ ਅਕਸ਼ਰ ਸਾਡੇ ਅੰਦਰ, ਉਹ ਸਦਾ ਹੀ ਹਾਜ਼ਰਾ ਹਜੂਰ, ਸਦਾ ਹੀ ਤਰੋ ਤਾਜ਼ਾ, ਕਦੀ ਉਹ ਪੁਰਾਣਾ ਨਹੀਂ ਹੋਇਆ, ਕਦੀ ਉਹ ਬੁੱਢਾ ਨਹੀਂ ਹੋਇਆ। ਸੱਚ ਪੁਰਾਣਾ ਨਾ ਸੀ ਇਹ ਨਾਮ ਨਾ ਮੈਲਾ ਹੋਇਆ, ਉਹ ਤੇ ਸਦਾ ਹੀ ਹਾਜ਼ਰਾ ਹਜੂਰ, ਸਦਾ ਹੀ ਤਰੋ ਤਾਜ਼ਾ। ਆਂਦੇ ਨੇ ਉਸ ਅਕਸ਼ਰ ਦੀ ਪਛਾਣ ਕਰਨੀ ਸੀ ਤੂੰ, ਪਰ ਨਾ ਕਰ ਸਕਿਓ। ਸਕਿਆ ਨਾ ਅੱਖਰ ਏਕ ਪਛਾਣ, ਸਤ ਕਾ ਸ਼ਬਦ ਕਬੀਰਾ ਕਹਿ, ਪੰਡਤ ਹੋਏ ਸੋ ਅਨਪੈ। ਪੰਡਤ ਹੋ ਜਿਹੜਾ ਅਨੁਭਵ ਕਰ ਲੈ, ਪੰਡਤ ਸੋ ਜੋ ਤਿਹਾਂ ਗੁਣਾ ਕੀ ਪੰਡ ਉਤਾਰੇ, ਪੰਡਤ ਸੋ ਜੋ ਮਨ ਪਰ ਬੁੱਧ ਹੈ, ਪੰਡਤ ਲੋਗੇ ਕੋ ਵਿਵਹਾਰ ਗਿਆਨਵੰਤ ਕੋ ਤਤ। ਹੁਣ ਆਉਂਦੇ ਨੇ ਜਿਹੜੇ ਪੰਡਤ ਲੋਕ ਨੇ ਉਹਦੇ ਤੋਂ ਆਪਣਾ ਕਾਰ ਵਿਹਾਰ ਚਲਾਣਗੇ, ਕਈ ਵਿਦਿਆ ਪੜੇ ਮਾਇਆ ਕਮਾਉਂਦੇ ਨੇ, ਕਿੰਨੇ ਕੁ ਲੋਕ ਜਿਹੜੇ ਰੁਜ਼ਗਾਰ ਆਪਣਾ ਚਲਾਈ ਬੈਠੇ ਨੇ, ਕਿੰਨੇ ਕੁ ਲੋਕ ਨੇ ਜਿਹੜੇ ਇਹਨਾਂ 52 ਅੱਖਰਾਂ ਤੋਂ ਰੁਜ਼ਗਾਰ ਚਲਾ ਰਹੇ ਨੇ। ਮਾਇਆ ਕਾਰਨ ਵਿਦਿਆ ਵੇਚੇ ਜਨਮ ਅਦੇ। ਆਂਦੇ ਨੇ ਪੰਡਿਤ ਲੋਗੇ ਕੋ ਵਿਵਹਾਰ, ਪੰਡਿਤਾਂ ਨੇ ਦੇ ਆਪਣਾ ਵਿਹਾਰ ਬਣਾਇਆ ਹੋਇਆ, ਕਈਆਂ ਪੜਿਆ ਲਿਖਿਆ ਆਪਣਾ ਵਿਵਹਾਰ ਬਣਾਇਆ, ਪਰ ਗਿਆਨਵੰਤ ਕੋ ਤਤ ਵਿਚਾਰ। ਜਿਹੜੇ ਤਤ ਨੂੰ ਜਾਣਨ ਵਾਲੇ ਨੇ, ਗਿਆਨਵਾਨ, ਉਹਨਾਂ ਦਾ ਉਦੋਂ ਵੱਖਰਾ ਵਿਚਾਰ ਹੈ, ਉਹਨਾਂ ਦੀ ਹੋਰ ਰਹਿਣੀ ਰਹਿਤ। ਉਹ ਤੇ ਇਹਦੇ ਚੋਂ ਅਨੁਭਵ ਕਰਦੇ ਨੇ ਉਸ ਅਕਸ਼ਰ ਦਾ। ਜਾ ਕੇ ਜੀ ਜੈਸੀ ਬੁੱਧ ਹੋਈ ਕੋ ਕਬੀਰ ਜਾਣੇਗਾ। ਭਾਈ ਜਿਵੇਂ ਦੀ ਕਿਸੇ ਨੂੰ ਅਕਲ ਗੁਰੂ ਦਿੱਤੀ, ਉਵੇਂ ਦਾ ਇੱਥੋਂ ਫਲ ਪ੍ਰਾਪਤ ਕਰੇਗਾ। ਕੋਈ ਤੇ ਆਪਣਾ ਕਾਰ ਵਿਹਾਰ ਚਲਾ ਰਿਹਾ ਮਾਇਆ ਦਾ, ਤੇ ਕੋਈ ਇਹਦੇ ਚੋਂ ਅੰਮ੍ਰਿਤ ਪੀ ਰਿਹਾ ਗੁਰਬਾਣੀ ਦੇ ਵਿੱਚ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿੱਡਾ ਵੱਡਾ ਪਰ ਉਪਕਾਰ ਕੀਤਾ, ਪਰ ਉਦੋਂ ਅਜੇ ਗੁਰਿਆਈ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ। ਗੁਰਿਆਈ ਤੇ ਬੜਾ ਬਾਅਦ ਵਿੱਚ ਮਿਲੀ, 10ਵੇਂ ਪਾਤਸ਼ਾਹ ਮਹਾਰਾਜ ਦਿੱਤੀ ਗੁਰਿਆਈ। ਉਦੋਂ ਪਹਿਲਾਂ ਵੀ ਬੜਾ ਇਤਿਹਾਸ ਹੈ ਗੁਰੂ ਗ੍ਰੰਥ ਸਾਹਿਬ ਦਾ। ਧੀਰ ਮੱਲੀਆਂ ਦੇ ਹੱਥ ਆਇਆ ਗੁਰੂ ਗ੍ਰੰਥ ਸਾਹਿਬ। ਕਰਤਾਰਪੁਰ ਸੀ ਧੀਰ ਮੱਲ ਕੋਲ, ਜਦੋਂ ਚੌਥਾ ਜੰਗ ਲੜਿਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਿਧੀ ਚੰਦ ਆਉਂਦਾ ਜੀ ਧੀਰ ਮੱਲ ਤੋਂ ਗੁਰੂ ਗ੍ਰੰਥ ਸਾਹਿਬ ਖੋਹ ਲਿਆ ਵੀ ਏ, ਆਪਣੇ ਆਪ ਤੋਂ ਦਿੰਦਾ ਨੀ ਮਹਾਰਾਜ ਜੀ ਆਂਦੇ ਨਾ। ਉਹਨੇ ਤੇ ਚੜਾਵਾ ਖਾਣ ਵਾਸਤੇ ਉਹਨੇ ਤੇ ਆਪਣਾ ਰੁਜ਼ਗਾਰ ਬਣਾਇਆ ਹੋਇਆ, ਅਸੀਂ ਤੇ ਸੇਵਾ ਕਰਨੀ। ਸਮਾਂ ਆ ਜਾਏਗਾ ਗੁਰੂ ਗ੍ਰੰਥ ਸਾਹਿਬ ਘਰੋ ਘਰ ਹੋ ਜਾਣਗੇ, ਘਰ ਘਰ ਅੰਦਰ ਧਰਮਸਾਲ, ਘਰ ਘਰ ਧਰਮਸਾਲ ਹੋ ਜਾਏਗੀ। ਫਿਰ ਦਸਮ ਪਾਤਸ਼ਾਹ ਜਦੋਂ ਦਮਦਮੇ ਗਏ, ਉੱਥੇ ਹੱਟ ਕੇ ਉਚਾਰਿਆ ਸੀ ਗੁਰੂ ਗ੍ਰੰਥ ਸਾਹਿਬ। ਬਾਬਾ ਦੀਪ ਸਿੰਘ ਨੇ 4 ਬੀੜਾਂ ਹੱਥ ਨਾਲ ਲਿਖੀਆਂ ਸੀ, ਜਿਹੜੀਆਂ ਤਖ਼ਤਾਂ ਤੇ ਕੱਲੀਆਂ ਸੀ। ਇੱਕ ਬੀੜ ਜਿਹੜੀ ਸੀ ਅਹਿਮਦ ਸ਼ਾਹ ਅਬਦਾਲੀ ਦੇ ਹੱਥ ਚ ਲਿਖਿਆ ਆ ਗਈ ਸੀ, ਉਹਨਾਂ ਬੀੜਾਂ ਤੋਂ ਫਿਰ ਅਗਾਂਹ ਉਤਾਰਾ ਹੋਇਆ ਸੀ। ਧੀਰ ਮੱਲ ਨੇ ਬੀੜ ਨਹੀਂ ਸੀ ਦਿੱਤੀ, ਉਹ ਆਂਦਾ ਜੇ ਗੁਰੂ ਏ ਤੇ ਆਪ ਉਚਾਰ ਲੈ। ਫਿਰ ਦਸਮ ਪਾਤਸ਼ਾਹ ਦਮਦਮੇ ਬਹਿ ਕੇ ਨੀਲੇ ਕੱਪੜੇ ਲਾ ਕੇ ਸਫੇਦ ਕੱਪੜੇ ਪਾ ਲੈ, ਉਥੇ ਭਾਈ ਡੱਲੇ ਕੋਲ ਰਹੇ ਨੇ ਗੁਰੂ ਮਹਾਰਾਜ ਸਾਲ ਤੋਂ ਜ਼ਿਆਦਾ। ਉਥੇ ਬਾਬਾ ਦੀਪ ਸਿੰਘ ਨੂੰ ਅਰਥ ਸੁਣਾਏ, 40 ਸਿੱਖਾਂ ਨੂੰ ਅਰਥ ਸੁਣਾਏ, ਉਹੀ ਸੰਪਰਦਾ ਸਾਡੀਆਂ ਚੱਲੀਆਂ ਆਉਂਦੀਆਂ ਨੇ ਜਿਹੜੀਆਂ ਦਸਮ ਪਾਤਸ਼ਾਹ ਨੇ ਅਰਥ ਸੁਣਾਏ ਸੀ। ਸੋ ਲੰਮਾ ਚੌੜਾ ਇਤਿਹਾਸ ਏ ਗੁਰੂ ਘਰ ਦਾ, ਪਰ ਆਪਾਂ ਤੇ ਸੇਵਕ ਬਣਨਾ। ਜੇ ਕੋਈ ਸੇਵਕ ਬਣ ਕੇ ਤਤ ਦੀ ਖੋਜ ਕਰ ਲੇਗਾ, ਉਹਨੂੰ ਤੇ ਅੰਮ੍ਰਿਤ ਪ੍ਰਾਪਤ ਹੋਵੇਗਾ, ਤੇ ਨਹੀਂ ਤੇ ਵੇਖ ਲੋ ਆਂਦੇ ਨੇ ਚਿੱਚੜ ਜਿਹੜਾ ਹਵਾਨੇ ਨਾਲ ਲੱਗਾ ਰਹਿੰਦਾ ਹੈ ਤੇ ਉਹ ਲਹੂ ਪੀਂਦਾ ਤੇ ਗਵਾਲਾ ਬਾਹਰੋਂ ਆਉਂਦਾ ਦੁੱਧ ਚੋ ਕੇ ਲੈ ਜਾਂਦਾ ਮੱਝ ਥੱਲਿਓ। ਜਿਹੜਾ ਗਵਾਲਾ ਏ ਜਿਹੜਾ ਦੁੱਧ ਚੋਣ ਵਾਲਾ, ਉਹ ਬਾਹਰੋਂ ਆਉਂਦਾ ਚਿੱਚੜ ਹਵਾਨੇ ਨਾਲ ਲੱਗਾ ਹੁੰਦਾ। ਸੋ ਆਪਾਂ ਚਿੱਚੜ ਨਹੀਂ ਬਣ ਜਾਂਦਾ। ਫੁੱਲ ਜਿਹੜਾ ਚਿੱਕੜ ਚੁਗਦਾ, ਭੌਰਾ ਦੂਰੋਂ ਆਉਂਦਾ ਸੁਗੰਧੀ ਲੈ ਜਾਂਦਾ, ਜੋਕ ਚਿੱਕੜ ਚ ਬੈਠੀ ਰਹਿੰਦੀ। ਸੋ ਜੋਕ ਵਰਗਾ ਚਿੱਚੜ ਵਰਗਾ ਜੀਵਨ ਨਹੀਂ ਬਣਾਉਣਾ। ਭੌਰੇ ਵਰਗਾ ਬਣਾ ਲੈਣਾ। ਉਹ ਕਿਹਦਾ ਜੀਵਨ? ਉਹ ਜਿਹੜੇ ਸੇਵਕ ਬਣ ਜਾਣਗੇ, ਜਿਹੜੇ ਅਕਸ਼ਰ ਦੀ ਪਛਾਣ ਕਰ ਲੈਣਗੇ, ਉਹਨਾਂ ਨੂੰ ਇਹ ਗੁਰੂ ਗ੍ਰੰਥ ਸਾਹਿਬ ਬ੍ਰਹਮ ਰੂਪ ਦਿਸੇਗਾ। ਹੈ ਤੇ ਬ੍ਰਹਮ ਰੂਪ, ਪਰ ਫਿਰ ਸਾਡੀ ਦ੍ਰਿਸ਼ਟੀ ਹੋ ਜਾਏਗੀ ਉਹਨੂੰ ਵੇਖਣ ਵਾਲੀ। ਛੋਟੀ ਜਿਹੀ ਗੱਲ ਸੁਣਾ ਕੇ ਮੈਂ ਸਮਾਪਤੀ ਕਰਾਂਗਾ। ਜ਼ਿਆਦਾ ਤਾਂ ਨਹੀਂ ਟਾਈਮ ਹੋ ਗਿਆ? ਜ਼ਿਆਦਾ ਤਾਂ ਨਹੀਂ ਟਾਈਮ ਹੋ ਗਿਆ? ਹਾਂ, ਟਾਈਮ ਹੋ ਗਿਆ ਜ਼ਿਆਦਾ, ਤੇ ਗੱਲਾਂ ਨੇ ਜੇ ਬੜੀਆਂ, ਇਹ ਵੇਖ ਲਓ ਗੱਲ ਕਿਵੇਂ ਬਣੇਗੀ। ਪਰ ਚਲੋ, ਤੁਹਾਡਾ ਲਿਹਾਜ ਕਰ ਛੱਡਦੇ ਹਾਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੜੇ ਉਦਾਹਰਣ ਨੇ ਗੁਰੂ ਘਰ ਦੇ ਵਿੱਚ, ਜਿਵੇਂ ਜਿਵੇਂ ਗੁਰੂ ਗ੍ਰੰਥ ਸਾਹਿਬ ਹਜ਼ੂਰ ਸਾਹਿਬ ਗਿਆ, ਕਿਵੇਂ ਕਿਵੇਂ ਹੋਈ, ਕਿਵੇਂ ਕਿਵੇਂ ਗੁਰੂ ਮਹਾਰਾਜ ਜੀ ਸਮੇਂ ਸਮੇਂ ਸਿਰ ਸਤਿਕਾਰਿਆ, ਕਿਵੇਂ ਕਿਵੇਂ ਸਿੱਖਾਂ ਪ੍ਰਤੀ ਉਪਦੇਸ਼ ਕੀਤਾ, ਕਿਵੇਂ ਗੁਰਬਾਣੀ ਦਾ ਕਿਸੇ ਨਿਰਾਦਰ ਕੀਤਾ ਉਹਨੂੰ ਕੀ ਹੋਇਆ, ਜਿਨ੍ਹਾਂ ਸਤਿਕਾਰ ਕੀਤਾ ਉਹਨਾਂ ਨੂੰ ਕੀ ਪ੍ਰਾਪਤ ਹੋਇਆ, ਗੁਰੂ ਮਹਾਰਾਜ ਦਾ ਹੁਕਮ ਕੀ ਹੈ ਸਿੱਖਾਂ ਵਾਸਤੇ। ਸੋ ਇਹ ਤੇ ਬੜਾ ਲੰਮਾ ਚੌੜਾ ਉਪਦੇਸ਼ ਹੈ, ਬੜਾ ਇਤਿਹਾਸ ਹੈ, ਤੇ ਏਡੇ ਏਡੇ ਵੱਡੇ ਪੋਥੇ ਗ੍ਰੰਥ ਲਿਖੇ ਪਏ ਨੇ। ਪਰ ਚਲੋ, ਦਾਲ ਚੋਂ ਦਾਣਾ ਹੀ ਕਾਫੀ ਹੁੰਦਾ, ਵੇਖ ਲਈਏ। ਸੋ ਗੁਰੂ ਮਹਾਰਾਜ ਜੀ ਆਂਦੇ ਨੇ ਭਈ ਇਹ ਗੁਰਬਾਣੀ ਜਿਹੜੀ ਏ ਇਸ ਵਾਸਤੇ ਰਚੀ ਗਈ ਏ ਭਈ ਉਸ ਅਕਸ਼ਰ ਦੀ ਪਛਾਣ ਕਰਨ ਵਾਸਤੇ, ਜਿਹੜਾ ਨਾਸ ਹੋਣ ਤੋਂ ਰਹਿਤ ਪਰਮੇਸ਼ਰ ਏ, ਇਹ ਉਹਦਾ ਨਾਮ ਏ, ਤੇ ਨਾਮ ਤੇ ਨਾਮੀ ਸਦਾ ਹੀ ਅਭੇਦ ਨੇ, ਇਕ ਰੂਪ ਨੇ। ਸੋ ਇਹ ਨਾਮ ਨੂੰ ਮਨ ਚ ਵਸਾ ਲਈਏ, ਸੇਵਕ ਬਣ ਕੇ, ਸੇਵਕ ਬਣਿਆ ਜਾਂਦਾ ਜਿਹੜਾ ਹੁਕਮ ਮੰਨੇ, ਤੇ ਹੁਕਮ ਇਕੋ ਨਾਮ ਹੈ ਨਾਨਕ ਸਤਿਗੁਰ ਦੀ, ਗੁਰੂ ਦਾ ਪ੍ਰਭੂ ਦਾ ਇਕੋ ਹੀ ਹੁਕਮ ਏ ਵੀ ਨਾਮ ਨੂੰ ਮਨ ਚ ਵਸਾ ਲਓ। ਨਾਮ ਮਨ ਚ ਵਸ ਗਿਆ ਤੇ ਗੁਰੂ ਗ੍ਰੰਥ ਸਾਹਿਬ ਮਨ ਚ ਵਸ ਗਿਆ, ਗੁਰੂ ਗ੍ਰੰਥ ਸਾਹਿਬ ਮਨ ਚ ਵਸ ਗਿਆ ਤੇ ਪਰਮੇਸ਼ਰ ਮਨ ਚ ਵਸ ਗਿਆ, ਪਰਮੇਸ਼ਰ ਮਨ ਚ ਵਸ ਗਿਆ ਤੇ ਜੀਵ ਬ੍ਰਹਮ ਰੂਪ ਹੋ ਜਾਂਦਾ, ਬ੍ਰਹਮ ਰੂਪ ਹੋ ਗਿਆ ਤੇ ਸੁਤੰਤਰ ਹੋ ਗਿਆ, ਜੰਮਣ ਮਰਨ ਕੱਟ ਗਿਆ 84, ਤੇ ਮਨੁੱਖ ਦੇ ਹੀ ਜਿਹੜੀ ਸਫਲ ਹੋ ਗਈ। ਸੋ ਜਿੰਨਾ ਵੀ ਅੱਜ ਕੱਲ ਗੜਬੜ ਹੋਈ ਏ ਨਾ, ਅਸੀਂ ਜਥੇਦਾਰੀਆਂ ਪਿੱਛੇ ਜ਼ਿਆਦਾ ਭੱਜਣੇ ਤੇ ਸੇਵਕ ਨਹੀਂ ਬਣਦੇ। ਜੇ ਸੇਵਕ ਬਣ ਜਾਏ ਤੇ ਜਥੇਦਾਰੀਆਂ ਆਪਣੇ ਆਪ ਪਿੱਛੇ ਲਗੀਆਂ ਫਿਰਨ। ਨਵ ਨਿਧੀ 18 ਸਿੱਧੀ ਪਿੱਛੇ ਲਗੀਆਂ ਫਿਰੇ, ਜਾਂ ਹਰ ਹਿਰਦੇ ਸਦਾ ਵਸਾਏ ਕੇ ਕਮਾਏ, ਵਸਾਏ ਵੇ ਮੇਰਾ ਖਿਆਲ। ਜੇ ਹਾਂਜੀ, ਜੇ ਹਰੀ ਦੇ ਨਾਮ ਨੂੰ ਹਿਰਦੇ ਚ ਵਸਾ ਲਈਏ ਤੇ ਨੌ ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰੀਆਂ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਭਗਤਾਂ ਦੀ ਕਾਰ ਕਮਾਉਂਦੀ ਏ, ਆ ਜਿਹੜੇ ਦੂਜੇ ਤ੍ਰੀਜੇ ਨੇ ਇਹਨਾਂ ਦੀ ਕਾਰ ਕੋਣੀ ਕਮਾਉਂਦੀ, ਦੂਜਿਆਂ ਤ੍ਰੀਜਿਆਂ ਦੀ ਕਾਰ ਕੋਣੀ ਕਮਾਉਂਦੀ, ਇਹਦੇ ਭਗਤਾਂ ਦੀ ਕਾਰ ਕਮਾਉਂਦੀ। ਆ ਵੇਖ ਲੋ, ਭਗਤਾਂ ਦੀ ਕਾਰ ਕਮਾਉਂਦੀ। ਆ ਲੀਡਰ ਨੇ ਕਿੰਨਾ ਪਾਈਦੇ ਨੇ, ਟਰੱਕ ਵੀ ਘੱਲਦੇ ਨੇ, ਤੇ ਸੰਤਾਂ ਕੋਲ ਕਿਉਂ ਆਉਂਦੇ ਨੇ? ਇੱਥੇ ਵੱਡਾ ਬਾਬਾ, ਇੱਥੇ ਸ਼ਬਦ ਵਾਲਾ ਬਾਬਾ ਜਿਹੜਾ, ਇਹ ਸੇਵਕਾਂ ਦਾ ਦਰਬਾਰ ਹੈ। ਸੋ ਸੇਵਕਾਂ ਕੋਲ ਜਿਹੜੇ ਗੁਰੂ ਕੇ ਸੇਵਕ ਬਣ ਜਾਣ, ਉਹਨਾਂ ਨੂੰ ਆਪੇ ਦੁਨੀਆਂ ਆਦਰ ਦਿੰਦੀ ਹੈ। ਤੇ ਜੇ ਆਪਾਂ ਸੇਵਕ ਛੱਡ ਕੇ ਬਣ ਜਾਈਏ ਲੀਡਰ, ਤੇ ਫਿਰ ਤੇ ਸਾਨੂੰ ਤਰਲੇ ਹੀ ਕਰਨੇ ਪੈਣਗੇ। ਲੀਡਰ ਤੇ ਵੇਖ ਲੋ, ਹੱਥ ਵੀ ਜੋੜਦੇ ਰਹਿੰਦੇ ਨੇ, ਫਿਰ ਵੀ ਪਤਾ ਨੀ ਉਹਨੇ ਵੋਟ ਕਿੱਥੇ ਪਾਣਾ। ਟਰੱਕ ਵੀ ਘੱਲਦੇ ਨੇ, ਫਿਰ ਵੀ ਦੁਨੀਆਂ ਨਹੀਂ ਆਉਂਦੀ। ਇਸ ਕਰਕੇ ਇੱਥੇ ਆਪਣੇ ਆਪ ਆਉਂਦੇ ਨੇ। ਕਿਉਂ ਆਉਂਦੇ ਨੇ? ਜਦੋਂ ਦੀਵਾ ਬਲਦਾ ਤੇ ਜਿਹੜੇ ਪਰਵਾਨੇ ਨੇ, ਜਿਹੜੇ ਪਤੰਗੇ ਨੇ, ਉਹ ਰਹਿ ਨਹੀਂ ਸਕਦੇ। ਸੋ ਗੁਰੂ ਵੀ ਇੱਕ ਸ਼ਮਾ, ਇਹਦੇ ਉੱਤੇ ਜਿਹੜੇ ਪਰਵਾਨੇ ਨੇ ਉਹ ਆਪਣੇ ਆਪ ਆ ਜਾਂਦੇ ਨੇ। ਸੋ ਪਰਵਾਨਿਆਂ ਦੀ ਵੀ ਕੋਈ ਘੱਟ ਗਿਣਤੀ ਨਹੀਂ ਸੰਸਾਰ ਚ, ਉਹ ਵੀ ਬੜੇ ਨੇ। ਜਨਨੀ ਜਣੇ ਤੇ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਏ ਨੂਰ। ਸੋ ਪਹਿਲਾ ਦਰਜਾ ਭਗਤ ਦਾ, ਭਗਤ ਹੀ ਦਾਤਾ ਹੁੰਦਾ, ਭਗਤ ਹੀ ਸੂਰਮਾ ਹੁੰਦਾ। ਸੋ ਗੁਰੂ ਦਾ ਸ਼ਬਦ ਮਨ ਚ ਵਸਾ ਕਰਕੇ, ਸ਼ਬਦ ਹੀ ਬ੍ਰਹਮ ਰੂਪ ਏ। ਗੁਰੂ ਮਹਾਰਾਜ ਨੇ ਬੜਾ ਵੱਡਾ ਪਰ ਉਪਕਾਰ ਕੀਤਾ, ਜਿਹੜੀ ਇਹੋ ਜਿਹੀ ਸਾਨੂੰ ਦਾਤ ਦੇ ਗਏ ਨੇ, ਗੁਰਬਾਣੀ ਦੇ ਗਏ ਨੇ, ਉਹ ਉਹਨਾਂ ਦਾ ਸਰੂਪ ਏ। ਗੁਰਬਾਣੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ। ਇਹਨਾਂ ਸ਼ਬਦਾਂ ਨਾਲ ਮੈਂ ਕਿਵਾਂ ਦਾ ਜਾਚਕ ਹਾਂ? ਭੁੱਲ ਚੁੱਕ ਸਾਧ ਸੰਗਤ ਗੁਰੂ ਪਰਮੇਸ਼ਰ ਬਖਸ਼ਣ ਯੋਗੇ, ਕਰੋ ਕਿਰਪਾ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।